sare la kanva si premi. Shigrahande guru purvate katra vaya guru mukha. Oh, sabto pella jo guru sikhda faraj. Aapne satguru nu. ਸ਼ਰਧਾ ਦੇ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਕਿਸੇ ਗੱਲ ਦਾ ਇੱਥੇ ਘਾਟਾ ਨਹੀਂ ਹੈ, ਇਸ ਜਗ੍ਹਾ ਦੇ ਵਿੱਚ ਇੱਕੋ ਹੀ ਘਾਟਾ, ਉਹ ਆਪਾਂ ਨੇ ਪ੍ਰਾਪਤ ਨਹੀਂ ਕਰਿਆ, ਆਪਣੇ ਅੰਦਰ ਸ਼ਰਧਾ ਨਹੀਂ ਹੈ ਡੇਰੇ ਤੇ। ਔਰ ਜਿਹਦੀ ਸ਼ਰਧਾ ਹੁੰਦੀ ਆ ਉਹ ਤਾਂ ਗੁਰਮੁਖ, ਉਹ ਤਾਂ ਰੱਬ ਮੰਨਦਾ ਹੁੰਦਾ। ਪ੍ਰੇਮ ਨਾਲ ਬੈਠ ਜਾ। ਕਾਹਦੇ ਵਾਸਤੇ ਇਕੱਤਰ ਹੋਏ ਆਪਾਂ? ਗੁਰੂ ਦੀ ਹਜੂਰੀ ਚ ਮਨੁੱਖਾ ਦੇ ਪ੍ਰਾਪਤ ਹੋਈ ਹੈ, ਇਸ ਦੀ ਸਫਲਤਾ ਵਾਸਤੇ। ਸਫਲਤਾ ਇਸਦੀ ਕਿਸ ਤਰ੍ਹਾਂ ਹੋਵੇਗੀ? ਪਹਿਲਾਂ ਇਹ ਗੁਰੂ ਕੋਲੋਂ ਕੁਛ ਸੁਣੇਗਾ, ਜਿਹਨੂੰ ਸਰਵਣ ਭਗਤੀ ਕਹਿੰਦੇ ਨੇ, ਸੁਣਨਾ। ਗੁਰੂ ਹੀ ਦੱਸੇਗਾ ਨਾ ਵੀ ਆ ਗੁਰਸਿੱਖ, ਪਹਿਲਾਂ ਤਾਂ ਤੂੰ ਗੁਰੂ ਘਰ ਦੇ ਵਿੱਚ ਨਿਰੀਕਸ਼ਿਤ ਸੇਵਾ ਕਰਨੀ ਸ਼ੁਰੂ ਕਰ ਦੇ। ਨਿਰੀਕਸ਼ਤਾ ਕਿਹਨੂੰ ਕਹਿੰਦੇ ਨੇ? ਜਿਹਦਾ ਕੋਈ ਫੁਰਨਾ ਨਾ ਹੋਵੇ, ਉਹਦੀ ਇੱਛਾ ਨਾ ਹੋਵੇ ਵੀ ਇਹ ਸੇਵਾ ਦਾ ਵਜਾਨਾ ਮੈਨੂੰ ਫਲਾਨੀ ਚੀਜ਼ ਮਿਲ ਜਾਵੇ। ਚੀਜ਼ ਮਿਲ ਜਾਵੇਗੀ, ਪਰ ਉਹ ਜਿਸ ਵਾਸਤੇ ਮਨੁੱਖਾਂ ਦੇ ਮਿਲੀ ਆ ਉਹ ਦੂਰ ਹੀ ਰਹਿ ਜਾਵੇਗੀ ਗੱਲ। ਆਓ ਇਸ ਤਰ੍ਹਾਂ ਦੇ ਨਾਲ ਫਿਰ ਸੁਣਨਾ ਸੁਣਨਾ ਪਰਮੇਸ਼ਰ ਦੇ ਅੱਗੇ ਪਰਮੇਸ਼ਰ ਉਪਦੇਸ਼ ਕਰਦਾ ਵੀ ਆਏ ਇਨਸਾਨ, ਆਏ ਗੁਰਸਿੱਖ, ਤੈਨੂੰ ਮਨੁੱਖਾ ਦੇ ਪ੍ਰਾਪਤ ਹੋਈ ਹੈ, ਤੂੰ ਪਰਮੇਸ਼ਰ ਦੀ ਬੰਦਗੀ ਕਰਿਆ ਕਰ, ਹੱਥਾਂ ਪੈਰਾਂ ਦੇ ਨਾਲ ਸੇਵਾ ਕਰਿਆ ਕਰ। ਸੇਵਾ ਔਰ ਬੰਦਗੀ ਨਿਰੀਕਸ਼ਿਤ ਕਰਨੀ ਹੈ, ਇੱਛਾ ਨਾ ਕੋਈ ਹੋਵੇ। ਜੇ ਇੱਛਾ ਹੋਵੇਗੀ ਤੈਨੂੰ ਫਲ ਮਿਲ ਜਾਵੇਗਾ, ਚਾਰ ਆਦਮੀ ਤੈਨੂੰ ਮੱਥਾ ਟੇਕਣ ਲੱਗ ਜਾਣਗੇ, ਇਦੂ ਗਾਹਾਂ ਨੇ ਬਸ। ਮੱਥਾ ਕਿੰਨਾ ਚਿਰ ਟੇਕਣਗੇ? ਜਿੰਨਾ ਚਿਰ ਸਰੀਰ ਹੈ ਫੇਰ ਕੀ ਕਰੇਗਾ? ਫਿਰ ਤਾਂ ਧੋਖਾ ਦੇ ਤਾ ਮੱਥਿਆਂ ਨੇ। ਆਹ ਇਸ ਤਰ੍ਹਾਂ ਦੇ ਵਾਲੇ ਤਾਂ ਪਰਮੇਸ਼ੁਰ ਨੂੰ ਮਿਲਣ ਵਾਸਤੇ ਮਿਲੀ ਹੈ, ਪਰ ਇਤਨੀ ਸ਼ੁੱਧ ਔਰ ਸਾਫ ਔਰ ਵਿਲੱਖਣ ਵਿਚਾਰ ਆਪਾਂ ਕਿੱਥੋਂ ਲਿਆਈਏ? ਇਹ ਤਾਂ ਵਿਚਾਰ ਕਿਸੇ ਕਿਸੇ ਦੇ ਅੰਦਰ ਫੁਰਦੀ ਹੁੰਦੀ ਆ। ਦੱਸਿਆ ਕੋਟ ਨਵਾਂ ਕਹੂ, ਕਰੋੜਾਂ ਦੇ ਵਿੱਚ ਵੱਡੇ ਮਹਾਰਾਜ ਜੀ ਨੇ ਜੋ ਉੱਥੇ ਸਰੀਰ ਛੱਡਣ ਮਾਰੇ ਗੱਲਬਾਤ ਕਰਦੇ ਸੀ, ਫਿਰ ਉਹ ਬਚਨ ਮੇਰੇ ਨਾਲ ਕਰਨ ਲੱਗ ਗਏ। ਕਹਿੰਦੇ ਕਰੋੜਾਂ ਦੇ ਵਿੱਚ ਆ ਕੋਈ ਜਿਹੜਾ ਪਰਮੇਸ਼ਰ ਦੇ ਭਜਨ ਨੂੰ ਚਾਹੁੰਦਾ? ਬਥੇਰੀ ਦੁਨੀਆਂ ਦੇਖੀ ਹੈ ਕਹਿੰਦੇ ਅਸੀਂ, ਪਰ ਜਿਹੜੀ ਸਾਡੇ ਕੋਲ ਵਸਤੂ ਸੀ ਉਹ ਨਹੀਂ ਮੰਗੀ ਹੈ ਕਿਸੇ ਨੇ। ਵਡਿਆਈਆਂ ਪਦਾਰਥ ਹੋ ਰਹੇ ਜਾਂ ਗੱਲਾਂ ਤਾਂ ਬਹੁਤ ਮੰਗਦੇ ਰਹੇ। ਇਹੀ ਜੀ ਮੰਗਣ ਵਾਲਾ ਕਹਿੰਦੇ ਕੋਟ ਨਵਾਂ ਕੋਈ ਹੁੰਦਾ ਕੋਟ ਨਵਾਂ? ਮੈਂ ਕਿਹਾ ਮਹਾਰਾਜ ਜਿਹੜੀ ਤੁਸੀਂ ਗੱਲ ਕਰਦੇ ਹੋ ਜਵਾਨਾਂ ਦਾ ਪਿੱਛੇ ਰਹਿ ਗਿਆ ਬਹੁਤ, ਅਬ ਤੋਂ ਮਖਾ ਅਰਬਾਂ ਦੇ ਵਿੱਚ ਨਿਕਲੇਗਾ ਇੱਕ ਅਰਬਾਂ ਚੋਂ। ਜਿਉਂ ਜਿਉਂ ਕਲ ਯੁੱਗ ਅੱਗੇ ਨੂੰ ਜਾਈ ਜਾਂਦਾ ਨਾ, ਤਿਉਂ ਤੋਂ ਇਸਦਾ ਰਵੀਰਾ ਵੀ ਬਦਲਦਾ ਜਾਂਦਾ ਹੈ। ਜਿਤਨੀ ਸ਼ਰਧਾ ਪਹਿਲਾਂ ਪ੍ਰੇਮੀਆਂ ਦੀ ਹੁੰਦੀ ਸੀ ਅਬ ਨਹੀਂ ਹੈ। ਤੁਸੀਂ ਆਪੇ ਵਿਚਾਰ ਲਾ ਲਓ, ਜਿਹੜਾ ਵਿਚਾਰ ਵਾਲਾ ਆਦਮੀ ਆ ਹਰ ਇੱਕ ਵਸਤੂ ਦੇ ਵਿੱਚ ਉਹ ਵਿਚਾਰ ਲੈਂਦਾ ਹੁੰਦਾ। ਵਿਚਾਰ ਵਾਲਾ ਕੋਈ ਹੈ ਹੀ ਨਹੀਂ। ਕੀੜੀ ਵਾਤਾ ਆਪਣੇ ਸੁਰਤੀਆਂ ਨੇ, ਕੀੜੀ ਹੁੰਦੀ ਆ ਜਿਹੜੀ ਉਹਨੂੰ ਅੱਗੇ ਪਤਾ ਨੀ ਇੰਨੇ ਪਤਾ ਤੁਸੀਂ ਚਾਹੇ ਸੋਨੇ ਦਾ ਮਹਿਲ ਬਣਾ ਲਓ ਤੇ ਉਹਨੇ ਤਾਂ ਆਪਣੀ ਟੇੜ ਦੇਖਣੀ ਵੀ ਮੈਂ ਇਹਦੇ ਵਿਚ ਲੋਕੇ ਬਹਿ ਜਾ ਉਹ ਇਤਨਾ ਜਿਹੜਾ ਕੁਛ ਕਰਿਆ ਉਹਦਾ ਉਹਨੂੰ ਪਤਾ ਕੋਈ ਨੀ ਹੈ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਸ਼ਰਧਾ ਵਾਲਾ ਕੋਈ ਕੋਈ ਹੁੰਦਾ ਕਰੂ ਔਰਲੀ ਔਰਲੀਆਂ ਗੱਲਾਂ ਤਾਂ ਬਥੇਰੀਆਂ ਦੁਨੀਆਂ ਕਰਦੀ ਫਿਰਦੀ ਹੈ ਇੱਥੇ ਜੇ ਕੋਈ ਕਹੇ ਮੈਂ ਮਕਾਨ ਪਾ ਕੇ ਹੀ ਆਤਮਾ ਨੂੰ ਮਿਲ ਜਾਂਗਾ ਨਹੀਂ ਮਕਾਨ ਤਾਂ ਹੋਰ ਬਥੇਰੇ ਨੇ ਇਸ ਵਾਸਤੇ ਮੈਨੂੰ ਖਾ ਦੇ ਵੀ ਲਿਆ ਵੀ ਮੈਂ ਇੱਧਰ ਮਕਾਨ ਬਣਾ ਲਾ ਉੱਧਰ ਮਕਾਨ ਬਣਾ ਲਾ ਮੈਨੂੰ ਲੋਕ ਬੜਾ ਕਹਿਣ ਲੱਗ ਜਾਣਗੇ ਐਂ ਤਾਂ ਵੱਡਾ ਨੀ ਕੋਈ ਬਣਿਆ ਨਾ ਬਣਨਾ ਨਾ ਬਣਿਆ ਅੱਗੇ ਨਾ ਪਿੱਛੇ ਬਣਿਆ ਕੋਈ ਵੱਡਾ ਤਾਂ ਜਦ ਬਣੇਗਾ ਜਦ ਇਹ ਨਿਰਹੰਕਾਰ ਹੋ ਕੇ ਪਰਮੇਸ਼ਰ ਦੀ ਬੰਦਗੀ ਕਰੇਗਾ ਬਸ ਕੋਈ ਮਤ ਦਾ ਚਾਹੇ ਕੋਈ ਕਿਤੇ ਰਹਿੰਦਾ ਚਾਹੇ ਬਸ ਇਸ ਤਰ੍ਹਾਂ ਦਾ ਹੈ ਇਹ ਜਿਹੜੀ ਮਨੁੱਖਾਂ ਦੇ ਹੈ ਨਾ ਇਹ ਪਰਮੇਸ਼ਰ ਨੂੰ ਮਿਲਣ ਵਾਸਤੇ ਮਿਲੀ ਹੈ ਫਿਰ ਜਿਹੜੇ ਮਿਲਣ ਦੇ ਸਾਧਨ ਨੇ ਜੇ ਉਹ ਸਾਧਨ ਨਹੀਂ ਕਰੇਗਾ ਤੇ ਨਹੀਂ ਪਰਮੇਸ਼ਰ ਨੂੰ ਮਿਲ ਸਕਦਾ ਬਸ ਸਾਧਨਾ ਦੁਆਰਾ ਹੌਲੀ ਹੌਲੀ ਫਿਰ ਇਹ ਆਪਣੇ ਮਨ ਨੂੰ ਨਾਮ ਨਾਲ ਜੋੜਦਾ ਸੇਵਾ ਹੱਥਾਂ ਪੈਰਾਂ ਨਾਲ ਕਰੀਦੀ ਹੈ ਅੱਖਾਂ ਦੇ ਨਾਲ ਕੋਈ ਹੋਰ ਚੀਜ਼ ਦੇਖੀ ਦੀ ਹੁੰਦੀ ਆ ਕੰਨਾਂ ਦੇ ਨਾਲ ਕੋਈ ਹੋਰ ਸੁਣੀ ਦੀ ਹੁੰਦੀ ਹੈ ਉਹ ਵੀ ਗੁਰੂ ਕੋਲੇ ਸਾਰੀਆਂ ਜਾਚਾਂ ਪ੍ਰਾਪਤ ਹੁੰਦੀਆਂ ਨੇ ਜਿੰਨੀਆਂ ਨੇ ਗੁਰੂ ਹੁੰਦਾ ਉੱਥੇ ਪਹੁੰਚਿਆ ਹੋਇਆ ਜਿਹੜੇ ਦੇਸ਼ ਦਾ ਉਹ ਵਾਸੀ ਹੈ ਮਨੁੱਖਾਂ ਦੇ ਮਿਲੀ ਆ ਪਰਮੇਸ਼ਰ ਦੇ ਮਿਲਣ ਵਾਸਤੇ ਬਾਕੀ ਯੋਗ ਸਹਿ ਸਾਰਾ ਇੱਥੇ ਇੱਥੇ ਰਹੀ ਬਸ ਜੇ ਸਵਰਗ ਦਾ ਰਾਜਾ ਇੰਦਰ ਵੀ ਬਣ ਜਾਵੇ ਤਾਂ ਫਿਰ ਉਨਾ ਚਿਰ ਹੀ ਹੈ ਜਿੰਨਾ ਚਿਰ ਸਰੀਰ ਆ ਬਾਦ ਨਹੀਂ ਹੈ ਕੁਛ ਇਹ ਮਨੁੱਖਾਂ ਦੇ ਮਿਲੀ ਆ ਜਿਹੜੀ ਬਾਦ ਅਵਸਥਾ ਉਸ ਨੂੰ ਪ੍ਰਾਪਤ ਕਰਨਾ ਉਸ ਨੂੰ ਸਫਲ ਕਰਨ ਵਾਸਤੇ ਇਹਨੂੰ ਮਨੁੱਖਾਂ ਦੇ ਮਿਲੀ ਆਓ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਨ ਕਰਿਆ ਨਾਮ ਦੀ ਮਹੱਤਤਾ ਤੇ ਆਪਾਂ ਵਿਚਾਰ ਕਰਾਂਗੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਯਾਨੀ ਆਏ ਜਿਗਿਆਸੂ ਆਏ ਜੀਵ ਤੂੰ ਗੁਰੂ ਵਾਲਾ ਬਣ ਕੇ ਪਰਮੇਸ਼ਰ ਦਾ ਸਿਮਰਨ ਕਰਨਾ ਸ਼ੁਰੂ ਕਰ ਦੇ ਜਦ ਤੂੰ ਸਿਮਰਨ ਸ਼ੁਰੂ ਕਰੇਗਾ ਨਾ ਜਿਹਦਾ ਸਿਮਰਨ ਆ ਨਾ ਇਹ ਸਿਮਰਨ ਤੈਨੂੰ ਉਸ ਦੇਸ਼ ਦੇ ਵਿਚ ਲੈ ਜਾਵੇਗਾ ਸਾਰਿਆਂ ਦੁੱਖਾਂ ਤੋਂ ਤੂੰ ਬਰੀ ਹੋ ਜਾਵੇਗਾ ਵਰਨਾ ਭਾਵੇਂ ਤੂੰ ਸਵਰਗ ਦਾ ਰਾਜਾ ਇੰਦਰ ਵੀ ਬਣ ਜਾ ਪਰ ਤੂੰ ਪਰਮਾਨੰਟ ਸੁਖ ਦੀ ਪ੍ਰਾਪਤੀ ਨਹੀਂ ਕਰ ਸਕਦਾ ਜੈ ਸਿਮਰਤ ਗਨਕਾ ਸੀ ਉਦਰੀ ਉਹ ਜਿਹੜੀ ਗਨਕਾ ਬਹੁਤ ਪਾਪ ਕਰਦੀ ਸੀ ਜਦ ਉਹਨੇ ਮਹਾਂਪੁਰਸ਼ਾਂ ਦੇ ਇਸ਼ਾਰੇ ਮਾਤਰ ਸਿਮਰਨ ਕਰਿਆ ਪਰਮੇਸ਼ਰ ਦਾ ਜਿਹਨੇ ਘੋਰ ਨਰਕਾਂ ਦੇ ਵਿਚ ਜਾਣਾ ਸੀ ਉਹ ਵਿਵਾਨਾਂ ਚ ਬੈਠ ਕੇ ਵੈਕੁੰਠਾਂ ਨੂੰ ਚਲੀ ਗਈ ਗੁਰਮੁਖ ਵੈਕੁੰਠ ਇਹਦੇ ਕਈ ਨਾਮ ਨੇ ਸੱਚਖੰਡ ਵੀ ਕਹਿੰਦੇ ਨੇ ਇਸ ਨੂੰ ਵੈਕੁੰਠ ਵੀ ਕਹਿੰਦੇ ਨੇ ਇਸ ਨੂੰ ਅਭੇਦ ਵਸਤਾ ਵੀ ਇਸ ਨੂੰ ਕਹਿੰਦੇ ਨੇ ਬਹੁਤ ਬ੍ਰਹਮ ਗਿਆਨ ਵੀ ਇਸ ਨੂੰ ਕਹਿੰਦੇ ਨੇ ਜਾਵੇਗਾ ਕਦ ਜਦ ਸਿਮਰਨ ਕਰੇਗਾ ਆਹ ਦੇਖ ਲਓ ਆਪਣੇ ਸਾਹਮਣੇ ਹੀ ਹੈ ਗੱਲ ਇਹ ਜੋ ਕੁਛ ਲਿਖਿਆ ਇਹ ਭਾਈ ਗੁਰਦਾਸ ਜੀ ਨੇ ਲਿਖਿਆ ਜਿਵੇਂ ਜਿਵੇਂ ਬੰਦਗੀ ਕਰੀ ਆ ਉਹਨਾਂ ਨੇ ਅਟਲ ਪਿਓ ਤਰੂੰ ਜਾਂ ਕੈ ਸਿਮਰਨ ਤਰੂੰ ਆਹ ਇੱਕ ਤਾਨ ਪਾਦ ਰਾਜਾ ਹੋਇਆ ਚੱਕਰਵਰਤੀ ਰਾਜਾ ਸੀ ਚੱਕਰਵਰਤੀ ਇਹ ਵੀ ਭਾਈ ਗੁਰਦਾਸ ਜੀ ਦਾ ਹੀ ਲਿਖਤ ਹੈ ਸਾਰੀ ਕਿਸ ਤਰ੍ਹਾਂ ਨਾਲ ਧਰੂਨ ਨੂੰ ਇਹ ਅਵਸਥਾ ਪ੍ਰਾਪਤ ਹੋਈ। ਅਟਲ ਅਟਲ ਕਹਿੰਦੇ ਨੇ ਜਿਹੜੀ ਨਾ ਟਲੇ, ਅਟਲ ਕਹਿੰਦੇ ਨੇ ਜਿਹਦੇ ਵਿੱਚ ਤਬਦੀਲੀ ਪਜੀਰ ਨਾ ਹੋਵੇ ਕੋਈ। ਕਬੀਰ ਸਾਹਿਬ ਜੀ ਨੇ ਵੀ ਲਿਖਿਆ ਇਸ ਵਾਸਤੇ, ਜਾਂ ਕਬੀਰ ਸਾਹਿਬ ਦੀ ਸੁਰਤ ਉੱਥੇ ਚਲੀ ਗਈ, ਸਰੀਰ ਨੇ ਨੀ ਜਾਣਾ ਦਸਵੇਂ ਦੁਆਰ ਦੇ ਵਿੱਚ। ਸਰੀਰ ਦੇ ਸੰਬੰਧ ਕਰਕੇ ਜਿਹੜਾ ਆਪਣਾ ਫੁਰਨਾ ਨਾ ਅੰਦਰ, ਨਾਮ ਦੇ ਆਸਰੇ ਉਸਨੇ ਜਾਣਾ। ਰਾਮਾਨੰਦ ਜੀ ਦੀ ਕਿਰਪਾ ਦੁਆਰਾ, ਨਾਲੇ ਆਨ ਮੱਤਾਂ ਦੇ ਭਗਤ ਨੇ ਸਾਰੇ ਜਿਤਨੇ 15 ਗੁਰੂ ਸਾਹਿਬ ਜੀ ਨੇ ਆਪਣੇ ਹਿਰਦੇ ਦੇ ਵਿੱਚ ਇਹਨਾਂ ਨੂੰ ਵਾਸਾ ਦਿੱਤਾ। ਹੋਰ ਰਾਜੇ ਆਉਣੇ ਬਥੇਰੇ ਸੀ, ਉਹਨਾਂ ਨੂੰ ਨਾ ਇਹ ਕੁਛ ਕਹਿ ਦਿੱਤਾ, ਨਹੀਂ। ਕਬੀਰ ਸਾਹਿਬ ਜੀ ਨੇ ਲਿਖਿਆ, ਦਾਸ ਕਬੀਰ ਚੜਿਓ ਗੜ ਉੱਪਰ। ਉਹ ਕਬੀਰ, ਉਸਦਾ ਨਾਮ ਕਿਉਂ ਲਿਆ ਕਬੀਰ ਨੇ ਆਪਣਾ? ਹਰ ਇੱਕ ਵਿਅਕਤੀ ਦਾ ਨਾਮ ਹੁੰਦਾ, ਜੇ ਨਾਮ ਨਾ ਹੋਵੇ ਵਿਅਕਤੀ ਦਾ ਫਿਰ ਕਦੇ ਮਿਲਾਪ ਨਹੀਂ ਹੋ ਸਕਦਾ। ਹੁਣ ਜੇ ਕਬੀਰ ਸਾਹਿਬ ਜੀ ਦਾ ਗੁਰੂ ਸਾਹਿਬ ਜੀ ਨਾਂ ਲਿਖਦੇ ਬਾਣੀ ਦੇ ਵਿੱਚ, ਊਂ ਲਿਖ ਦਿੰਦੇ ਉਹਨਾਂ ਦੀ ਬਾਣੀ, ਤੇ ਫਿਰ ਆਪਾਂ ਨੂੰ ਕਿੱਥੋਂ ਸੋਝੀ ਆਉਣੀ ਸੀ ਵੀ ਆਹ ਕਬੀਰ ਸਾਹਿਬ ਦੇ ਸਲੋਕ ਨੇ, ਆਹ ਕਬੀਰ ਸਾਹਿਬ ਦੀ ਵਾਰ ਹੈ। ਇਸ ਤਰ੍ਹਾਂ ਦਾ ਇਹ ਸਾਰਾ ਤਰਤੀਬਵਾਦ ਸਾਰਾ ਲਿਖਿਆ ਹੋਇਆ। ਰਾਮਾਨੰਦ ਜੀ ਦੀ ਕਿਰਪਾ ਦੁਆਰਾ ਉਸਨੇ ਫਿਰ ਨਾਮ ਦਾ ਅਭਿਆਸ ਕਰਿਆ। ਅਭਿਆਸ ਕਰਦਿਆਂ ਕਰਦਿਆਂ ਆਪਣੀ ਸੁਰਤ ਨੂੰ ਉੱਥੇ ਲੈ ਗਿਆ ਜਿੱਥੋਂ ਪਹਿਲਾਂ ਵਿਛੜੀ ਸੀ। ਆ ਜਿਹੜੀ ਰੂਹ ਹੈ ਨਾ, ਜਿਹਨੂੰ ਜੀਵ ਕਹਿੰਦੇ ਆ, ਇਹ ਉੱਥੇ ਇਹਦੇ ਕੋਈ ਸਰੀਰ ਨਹੀਂ ਹੁੰਦਾ ਹੈ, ਨਹੀਂ ਫਿਰ ਇਹ ਜਿਹੜੇ ਸਰੀਰ ਦੇ ਵਿੱਚ ਆ ਜਾਂਦੀ ਆ ਉਹੋ ਜਿਹੇ ਕਰਤੱਬੋ ਹੈ ਜਾਂ ਪ੍ਰਭਾਵ ਇਹ ਰੂਹ ਤੇ ਪੈਂਦਾ। ਜੇ ਉਸ ਸਰੀਰ ਦਾ ਇਹ ਪ੍ਰਭਾਵ ਆਪਣੇ ਤੇ ਨਾ ਪੈਣ ਦੇਵੇ, ਇਹ ਕਦੇ ਨੀ ਸਰੀਰ ਚ ਆਉਂਦੀ। ਫਿਰ ਇਹ ਜਿਹੇ ਜਿਹੇ ਕਰਤੱਬ ਫੁਰਨੇ, ਉਹੀ ਜੀ ਇਹ ਰੂਹ ਦੂਈ ਜੂਨੀ ਦੇ ਵਿੱਚ ਚਲੀ ਜਾਂਦੀ ਹੈ। ਕਬੀਰ ਸਾਹਿਬ ਜੀ ਕਹਿੰਦੇ, ਦਾਸ ਕਬੀਰ ਚੜਿਓ ਗੜ ਉੱਪਰ, ਰਾਜ ਲਿਓ ਅਵਨਾਸੀ। ਔਰ ਉਹ ਪ੍ਰੇਮਨਾ ਤਾਂ ਨਾਸੀ ਹੈ, ਜੋ ਸਹਿ ਸਾਰਾ ਹੈ ਜੀ ਤੇ ਇੱਥੇ ਤਾਂ ਬੜੋ ਪ੍ਰੇਮ।
ਰਾਜ ਲਿਓ ਅਵਨਾਸੀ ਹਰੀ ਦਿਆ ਭਗਤਾਂ ਨੇ, ਰਾਜ ਲਿਓ ਅਵਨਾਸੀ
ਅਵਸਥਾ ਨਾ, ਉਹ ਪਹਿਲਾਂ ਸੁਣਨ ਤੋਂ ਸ਼ੁਰੂ ਹੋਵੇਗੀ ਗੱਲ। ਜਦ ਕਿਸੇ ਨੇ ਸੁਣਿਆ ਹੀ ਨਹੀਂ ਵੀ ਪਰਮੇਸ਼ਰ ਦੀ ਬੰਦਗੀ ਕਰਕੇ ਇਹ ਜੀ ਵਸਤੂ ਪ੍ਰਾਪਤ ਹੁੰਦੀ ਹੈ, ਕੈਸੇ ਉਹ ਫਿਰ ਉਪਾਅ ਕਰੇਗਾ ਉਸ ਨੂੰ ਮਿਲਣ ਦਾ? ਗੁਰੂ ਸਾਹਿਬ ਜੀ ਨੇ ਵੀ ਲਿਖਿਆ, ਬਿਨ ਦੇਖੇ ਉਪਜੇ ਨਹੀਂ ਆਸਾ। ਜਿਹੜੀ ਚੀਜ਼ ਆਪਾਂ ਦੇਖੀ ਨੀ ਉਸ ਨੂੰ ਉਹਦਾ ਆਪਾਂ ਨੂੰ ਫੁਰਨਾ ਹੀ ਨਹੀਂ ਹੋਵੇਗਾ। ਬਸ ਜਦ ਦੇਖਾਂਗੇ ਫਿਰ ਫੁਰਨੇ ਹੋਣੇ ਸ਼ੁਰੂ ਹੋ ਜਾਣਗੇ। ਆ ਜਿਹੜੀ ਰੂਹ ਹੈ ਤਾਂ ਨਿਸ਼ਫੁਰਨੇ ਹੈ, ਇਹ ਰੂਹ ਦੇ ਵਿੱਚ ਫੁਰਨੇ ਕਿਉਂ ਆ ਗਏ? ਰੂਹ ਦੇ ਵਿੱਚ ਤਾਂ ਕੋਈ ਫੁਰਨਾ ਨਹੀਂ ਹੈ। ਇਹਨੂੰ ਜਾਂ ਸਰੀਰ ਦੀ ਸੰਗਤ ਹੋਈ ਨਾ, ਫਿਰ ਇਹ ਫੁਰਨੇ ਕਰਨ ਲੱਗ ਗਿਆ ਵੀ ਆਹ ਮੇਰੀ ਮਾਤਾ, ਆਹ ਮੇਰਾ ਪਿਤਾ। ਪਹਿਲਾਂ ਹੈ ਹੀ ਨਹੀਂ ਸੀ, ਇਹਦੇ ਚ ਫੁਰਨਾ ਨਹੀਂ ਆਏ ਤਾਂ ਪਰਮੇਸ਼ਰ ਦੀ ਅੰਸ਼ ਹੈ, ਪਰਮੇਸ਼ਰ ਦੇ ਵਿੱਚ ਵੀ ਨਹੀਂ ਆਇਆ ਇਹ ਗੱਲ। ਜਦ ਇਹ ਕਿਸੇ ਨਾਲ ਸੰਬੰਧ ਕਰੇਗਾ ਉਸੇ ਜੇ ਫੁਰਨੇ ਸ਼ੁਰੂ ਹੋ ਜਾਣਗੇ। ਉਹ ਜਿਹੜਾ ਰਾਜਾ ਸੀ, ਚੱਕਰਵਰਤੀ ਰਾਜਾ, ਉਸਨੇ ਸ਼ਾਦੀ ਕਰਾਈ। ਭਾਈ ਗੁਰਦਾਸ ਜੀ ਨੇ ਲਿਖਿਆ, ਤਰੂੰ ਹੱਸਦਾ ਕਰ ਆਇਆ, ਕਰ ਪਿਆਰ ਪਿਓ ਪੁੱਛੜ ਲੀਤਾ, ਬਾਹੋਂ ਪਕੜੋ ਠਾ ਲਿਆ, ਮਨ ਵਿਚ ਰੋਸ ਮਤਰੇਈ ਕੀਤਾ। ਇਹ ਦੁਆੰਦ ਪਾਦਾ ਇਹ ਆ ਜਿਹੜਾ ਪ੍ਰਚਾਰ ਕਰਦੇ ਹਾਂ ਨਾ ਆਪਾਂ, ਇਹ ਦੁਆੰਦ ਪਦ ਨੂੰ ਚੱਕਣ ਵਾਸਤੇ ਕਰਦੇ ਹਾਂ। ਤੇ ਆਪਾਂ ਜੇ ਸੁਣੀ ਗਏ ਦੁਆੰਦ ਪਦ ਨੂੰ ਨਾ ਪਾੜਿਆ, ਫਿਰ ਤਾਂ ਸਾਰਾ ਜਨਮ ਹੀ ਖਰਾਬ ਚੱਲਿਆ ਗਿਆ। ਬਸ ਸਾਰੀ ਉਮਰ ਆਪਣੀ ਜਿੰਨੀ ਸਰੀਰ ਦੀ ਬੇਅਰਥ ਆਪਾਂ ਨੇ ਗਵਾ ਦਿੱਤੀ, ਬਸ ਫਿਰ ਨਹੀਂ ਮਿਲਣੀ। ਉਹਦਾ ਖੂਹ ਚ ਡਿੱਗ ਗਈ ਖੂਹ ਚ। ਜਿਸ ਤਰ੍ਹਾਂ ਕੋਈ ਇਨਸਾਨ ਮਨੇ ਤੇ ਬੈਠਾ ਹੈ ਬਾਜਰੇ ਨੂੰ ਉਡਾਉਂਦਾ, ਉਹਦੇ ਕੋਲ ਗੋਫੀ ਹੈ, ਅੱਗੇ ਅਸੀਂ ਵੀ ਉਡਾਉਂਦੇ ਰਹੇ ਹਾਂ ਬਾਹਰ ਖੱਤਿਆਂ ਦੇ ਵਿੱਚ ਜਾ ਬੈਠੇ ਹੁੰਦੇ ਸੀ। ਗੋਭੀ ਆ ਬਣਾ ਲੈਣਾ ਰੱਸੀ ਜੀ, ਉਹਦੇ ਚ ਪਾਉਣੀ ਗੋਲੀ ਜੀ ਮਾਰਨੀ, ਜਾਨਵਰਾਂ ਨੇ ਉੱਡ ਜਾਣਾ। ਉਹ ਆਪਣੇ ਖੇਤ ਦੀ ਰਾਖੀ ਵਾਸਤੇ ਉਹ ਕਰਦਾ ਸੀ, ਜੋਸ ਕਰਦਾ ਸੀ, ਦਰਿਆ ਚੋਂ ਮਿੱਟੀ ਪੱਟ ਲਿਆਉਣੀ, ਗੋਲੀਆਂ ਪੱਟ ਲੈਣੀਆਂ, ਸਾਰਾ ਦਿਨ ਚਲਾਈ ਜਾਣੇ, ਲਾਂ ਦੀ ਦਰਿਆ ਵਗਦਾ ਸੀ। ਉਹ ਪੜਦੇ ਪੜਦੇ ਨੂੰ ਇੱਕ ਲਾਲਾਂ ਦਾ ਡਬਾ ਮਿਲ ਗਿਆ ਕੁੱਜਾ, ਉਹ ਗੋਲ ਹੁੰਦੇ ਨੇ, ਗੋਲੀਆਂ ਵਰਗੇ ਹੀ ਹੁੰਦੇ ਨੇ, ਉਹਨੂੰ ਪਤਾ ਨਹੀਂ ਸੀ। ਲਿਆ ਕੇ ਕੁੱਜਾ ਉੱਤੇ ਰੱਖ ਲਿਆ, ਕਹਿੰਦਾ ਅੱਜ ਗੋਲੀਆਂ ਵੱਟਣ ਤੇ ਬਚ ਗਏ, ਗੋਲੀਆਂ ਵੱਟਣ ਮਨੇ ਤੇ ਬੈਠ ਗਿਆ, ਜਾਂ ਜਾਨਵਰ ਆ ਤੁਹਾਨੂੰ ਚਲਾ ਕੇ ਮਾਰਿਆ ਕਰੇ, ਉਹ ਨਦੀ ਚ ਡਿੱਗੀ ਜਾਣ। ਤੇ ਇੱਕ ਸੋਹਣਾ ਜਿਹਾ ਸੀਗਾ ਚਮਕੀਲਾ ਜਿਹਾ, ਉਹਨੇ ਕਿਹਾ ਵੀ ਆ ਰੱਖ ਲੈਂਦੇ ਆਪਣੇ ਬੱਚੇ ਦੇ ਤੜਾਗੀ ਚ ਪਾ ਦਾਂਗੇ, ਅੱਜ ਕੱਲ੍ਹ ਵੀ ਪਾਏ ਹੁੰਦੇ ਨੇ ਤੜਾਗੀਆਂ ਦੇ ਵਿੱਚ, ਨਾਲੇ ਪੁਰਾਣਾ ਰਿਵਾਜ ਆਏ ਤੜਾਗੀਆਂ ਦਾ। ਹੁਣ ਵੀ ਮੈਂ ਦੇਖੇ ਨੇ ਕਈ ਬੱਚੇ ਉਹਨਾਂ ਦੇ ਤੜਾਗੀ ਦੇ ਵਿੱਚ ਕੁਛ ਨਾ ਕੁਛ ਪਾਇਆ ਹੁੰਦਾ, ਪੈਸੇ ਜਾਂ ਗੋਲ ਜਾਂ ਟਮਿਕਣਾ ਜਾਂ ਇਹੋ ਜਿਹਾ ਕੁਛ ਪਾਇਆ ਹੁੰਦਾ ਵੀ ਬੱਚੇ ਨੂੰ ਨਜ਼ਰ ਨਾ ਲੱਗੇ। ਉਹ ਲਿਆਇਆ ਘਰ, ਉਹ ਬੱਚੇ ਦੇ ਪਾਤਾ, ਉਹ ਬੱਚਾ ਖੇਡਦਾ ਸੀ ਬੱਚਿਆਂ ਦੇ ਵੀ, ਜਵਾਰੀ ਆ ਗਿਆ, ਜਵਾਰੀ ਜਿਹਦੀ ਆਪਾਂ ਸੰਗਤ ਕਰਦੇ ਸੀ ਨਾ, ਜਿਹਦੇ ਕੋਲ ਰਹਿੰਦੇ ਸੀ ਉਹ ਵੀ ਜਵਾਰੀ ਸੀ। ਉਹ ਵੀ ਸਾਨੂੰ ਦੱਸਦਾ ਰਿਹਾ ਵੀ ਤੁਹਾਨੂੰ ਲਾਲ ਮਿਲ ਗਿਆ, ਦੇਖਿਓ ਕਿਤੇ ਚਲਾ ਕੇ ਨਦੀ ਦੇ ਨਾਲ ਸੁੱਟ ਦਿਓ, ਬੇਅਰਥ ਚੱਲਿਆ ਜਾਵੇਗਾ। ਇਹ ਤਾਂ ਬਹੁਤ ਅਮੁੱਲੀ ਵਸਤੂ ਹੈ ਜਿਹੜੀ ਤੁਹਾਨੂੰ ਮਿਲੀ ਹੋਈ ਹੈ। ਉਹ ਜਵਾਰੀ ਜਾਣੇ ਨਾ ਕਦਰ ਨੂੰ, ਜਾਂ ਪਰਮਗਿਆਨੀ ਮਹਾਂਪੁਰਸ਼ ਜਾਣਦਾ ਵੀ ਮਨੁੱਖਾਂ ਦੇ ਦੀ ਕਿੰਨੀ ਕਦਰ ਹੈ। ਆਪਾਂ ਤਾਂ ਉਵੇਂ ਇਹਨੂੰ ਮਿੱਟੀ ਚ ਲੜਾਈ ਜਾਂਦੇ ਹਾਂ, ਪੜੋ ਪਰੇ ਉਹਨਾਂ ਦੱਸਿਆ ਕਰਦੇ ਨੇ ਜਗਿਆਸੂਆਂ ਨੂੰ ਵੀ ਆਏ ਇਨਸਾਨ ਤੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਨਾ ਹੈ। ਇਹ ਜਿਹੜੀ ਮਨੁੱਖਾ ਦੇ ਹੈ ਇਹਦੀ ਤਾਂ ਬਹੁਤ ਕੀਮਤ ਆ ਦੁਨੀਆਂ ਤੇ, ਇਤਨੀ ਮਾਇਆ ਹੀ ਨਹੀਂ ਜਿਤਨੀ ਇਹਦੀ ਕੀਮਤ ਹੈ। ਤੂੰ ਇਸ ਨੂੰ ਭੰਗ ਦੇ ਪਾਣੇ ਗਵਾਈ ਜਾਂ ਜਿਨ੍ਹਾਂ ਨੂੰ ਸੋਝੀ ਹੈ, ਸੋਝੀ ਕਿਹਨੂੰ ਹੈ? ਗੁਰੂ ਨੂੰ। ਗੁਰੂ ਕੌਣ ਹੈ? ਗੁਰਬਾਣੀ, ਗੁਰਬਾਣੀ ਹੀ ਆਪਾਂ ਨੂੰ ਦੱਸਦੀ ਹੈ ਨਾ, ਰਹਿਣ ਗਵਾਈ ਸੋਏ ਕੇ। ਦੇਖ ਲਓ ਰਾਤ ਨੂੰ ਢਿੱਡ ਭਰ ਕੇ ਪੈ ਜਾਂਦੇ ਹਾਂ, ਸੂਰਜ ਚੜੇ ਫਿਰ ਉੱਠ ਕੇ ਫੇਰ ਖਾਣਾ ਸ਼ੁਰੂ ਕਰ ਦਿੰਦੇ ਹਾਂ। ਉਹ ਜਿਹੜੀ ਰਾਤ ਜਿਸ ਵਸਤੂ ਨੂੰ ਇਸ ਨੇ ਸੰਚਿਤ ਕਰਨਾ ਸੀ ਉਹ ਸਾਰੀ ਬੇਅਰਥ ਗਵਾਤੀ ਇਹਨੇ ਸੌਂ ਕੇ। ਬਸ ਇਹਦੀ ਉਮਰ ਆ ਖਤਮ ਹੋਈ ਨੀ, ਅਰ ਰੂਰ ਨਿਕਲੀ ਨੀ, ਫੇਰ ਕੀ ਕਰੇਗਾ? ਜੇ ਤਾਂ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਲਵੇਗਾ, ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਵੱਲ ਨਾਓ, ਸੁਣ ਲਿਆ ਸੁਣ ਕੇ ਮੰਨਿਆ ਨਾ, ਉਹ ਫਿਰ ਜਿਹੜੀ ਮੰਨਣ ਦੀ ਸ਼ਕਤੀ ਹੈ ਨਾ ਉਹ ਨੀ ਤੇਰੇ ਚ ਆਵੇਗੀ, ਸੁਣ ਸੁਣ ਦੀ ਆ ਜਾਵੇਗੀ। ਸੁਣਨਾ ਵੀ ਉਹ ਸੁਣਦੇ ਆ ਨਾ ਜਿਹੜਾ, ਉਹ ਵੀ ਮੰਨਣ ਦੀ ਸ਼ਕਤੀ ਨੂੰ ਜੁੜਾਉਂਦਾ। ਉਹ ਜੇ ਆਪਾਂ ਸੁਣੀ ਗਏ ਸੁਣੀ ਗਏ ਉਸ ਨੂੰ ਗਾਂ ਮੰਨਿਆ ਨਾ ਵੀ ਗੁਰੂ ਸਾਡਾ ਕੀ ਕਹਿੰਦਾ, ਜੇ ਆਪਾਂ ਮੰਨਿਆ ਹੀ ਨਾ ਸੁਣ ਜ਼ਰੂਰ ਲਿਆ ਤਾਂ ਫਿਰ ਉਹ ਅਵਸਥਾ ਪ੍ਰਾਪਤ ਹੋ ਜਾਊਗੀ। ਜਿਵੇਂ ਗੰਗਾਧਰ ਮਹਾਰਾਜ ਨੇ ਤਲਵਾਰ ਕੱਢ ਕੇ ਸਿਰ ਮੰਗਿਆ, ਲੱਖਾਂ ਪ੍ਰੇਮੀ ਬੈਠੇ ਸੀ ਉਹ ਇੱਕ ਨੂੰ ਸੁਣਿਆ ਤੇ ਦਿਆ ਸੀ ਉਹਨੂੰ ਇਕੱਲੇ ਨੂੰ। ਹੁਣ ਆਪਾਂ ਨੂੰ ਆ ਇੱਕ ਨੂੰ ਹੀ ਬਾਣੀ ਸੁਣਦੀ ਹੈ, ਸਾਰੇ ਡੇਰੇ ਚ ਸੁਣਦੀ ਹੈ। ਉਹ ਮੰਨਣ ਸ਼ਕਤੀ ਨਹੀਂ ਸੀ ਆਈ ਉਹਨਾਂ ਦੇ ਵਿੱਚ, ਸੁਣਦੇ ਜ਼ਰੂਰ ਸੀ। ਸੁਣਨਾ ਕੋਈ ਹੋਰ ਗੱਲ ਹੈ, ਮੰਨ ਲੈਣਾ ਜਿਹੜਾ ਉਹ ਫਿਰ ਕੋਈ ਹੋਰ ਗੱਲ ਹੈ। ਕਰੋ ਉਹਦੇ ਚ ਤਾਕਤ ਜ਼ਿਆਦੇ ਆ ਸੁਣਨ ਵਾਲੇ ਨਾਲੋਂ। ਸੁਣਨ ਵਾਲਾ ਗੁਰੂ ਦਾ ਹੁਕਮ ਨਹੀਂ ਮੰਨ ਸਕਦਾ। ਬਸ ਜਿਹੜਾ ਮੰਨਣ ਸ਼ਕਤੀ ਦੇ ਵਿੱਚ ਚਲਿਆ ਗਿਆ ਉਹ ਫਿਰ ਗੁਰੂ ਦਾ ਹੁਕਮ ਮੰਨਣ ਦੀ ਉਹਦੇ ਚ ਤਾਕਤ ਹੁੰਦੀ ਹੈ। ਤਾਂ ਹੀ ਦੱਸਿਆ ਨਾ ਗੁਰੂ ਸਾਹਿਬ ਨੇ, ਮੰਨੇ ਕੀ ਗੱਤ ਕਹੀ ਨਾ ਜਾਏ। ਜੇ ਕੋ ਕਹੇ ਤੇ ਆਪਾਂ ਕੀ ਜਾਣ ਸਕਦੇ ਹਾਂ ਬ੍ਰਹਮ ਗਿਆਨੀ ਦੀ ਗਤੀ ਕੀ ਵਸਤਾ, ਉਹਦੇ ਕਹੇ ਜੇ ਲੱਛਣ ਨੇ? ਆਪਾਂ ਨੂੰ ਤਾਂ ਆਪਣਾ ਹੀ ਪਤਾ ਨੀ ਆਪਾਂ ਕੌਣ ਆ। ਔਰ ਇਸ ਤਰ੍ਹਾਂ ਦੱਸਿਆ ਵੀ ਉਹਨਾਂ ਦੀ ਜਿਹੜੀ ਗਤੀ ਹੈ ਨਾ, ਉਹਨਾਂ ਦੀ ਜਿਹੜੀ ਵਸਤਾ ਹੈ, ਉਹਨਾਂ ਦੀ ਜਿਹੜੀ ਤਾਕਤ ਹੈ, ਤੇ ਜੇ ਕੋਈ ਕਹੇ ਵੀ ਨਾ ਅਧੂਰੀ ਕਹੀ ਜਾਂਦੀ ਹੈ ਫਿਰ ਉਹਦੇ ਚ ਉਦੋਂ ਤਾਂ 100 ਗੁਣਾ ਜ਼ਿਆਦੇ ਹੈ। ਤੇ ਫਿਰ ਅਧੂਰੀ ਕਰਨ ਵਾਲਾ ਜਾਂ ਦੂਏ ਤੋਂ ਸੁਣਦਾ ਵੀ ਇੰਨੀ ਹੈ ਫਿਰ ਉਹ ਪਛਤਾਵ ਕਰਦਾ। ਪੜੋ ਪਰ
ਗੱਤ ਕਹੀ ਨਾ ਜਾਵੇ ਜੀ, ਜਨਾਨੇ ਮੰਨਿਆ ਜਨਾਨੇ ਮੰਨਿਆ, ਗੱਤ ਕਹੀ ਨਾ ਜਾਵੇ ਜਨਾਨੇ ਮੰਨਿਆ ਜਨਾਨੇ ਮੰਨਿਆ, ਜਨਾਨੇ ਮੰਨਿਆ।
ਪਹਿਲਾਂ ਸੁਣਨਾ ਹੁੰਦਾ, ਫੇਰ ਮੰਨਣ ਆਉਂਦਾ, ਫੇਰ ਨਿਰਦਿਆਸਣ ਆਉਂਦਾ, ਫੇਰ ਸਾਖਿਆਤ ਆ ਜਾਂਦਾ। ਉਹ ਜਿਹੜੀ ਦਾਸ ਕਬੀਰ ਚੜਿਓ ਗੜ ਉੱਪਰ ਸਾਖਿਆਤ ਪਰਮੇਸ਼ਰ ਭਾਸਣ ਲੱਗ ਜਾਂਦਾ ਜਿਹਾ ਜਿਹਾ ਹੈਗਾ। ਚੱਲੂਗੀ ਗੱਲ ਸੁਣਨ ਤੋਂ, ਜੇ ਸੁਣਨ ਚ ਹੀ ਖੜ ਗਿਆ ਅੱਗੇ ਨਹੀਂ ਜਾ ਸਕਦਾ। ਬਸ ਉਹ ਇਸ ਤਰ੍ਹਾਂ ਦੇ ਨਾਲ ਉਸਨੇ ਉਹ ਚਲਾ ਤੇ ਜਿਹੜੇ ਲਾਲ ਸੀ ਰਹਿਣ ਗਵਾਈ ਸੋਏ ਕੇ ਦਿਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਜਨਮ ਕੀ ਹੈ? ਸਰੀਰ। ਉਹ ਜੀਵ ਤਾਂ ਜੰਮਦਾ ਮਰਦਾ ਨਹੀਂ ਹੈ, ਸਰੀਰ ਦੇ ਸੰਬੰਧ ਕਰਕੇ ਇਸਨੇ ਉਸਨੂੰ ਅਵਸਥਾ ਨੂੰ ਫੜਨਾ ਜਾ ਕੇ। ਉਹ ਇਸ ਤਰ੍ਹਾਂ ਨਾਲ ਉਹਨੇ ਚਲਾ ਤੇ ਸਾਰੇ, ਇੱਕ ਰੱਖ ਲਿਆ, ਤੜਾਗੀ ਚ ਪਾ ਤਾ, ਜੁਆਰੀ ਆ ਗਿਆ। ਉਸਨੇ ਦੇਖਿਆ ਵੀ ਆ ਜਿਹੜਾ ਲਾਲ ਆ ਤਾਂ ਇਹ ਤੜਾਗੀ ਚ ਕੋ ਪਾਇਆ, ਇਹ ਤਾਂ ਬਾਦਸ਼ਾਹੀ ਇਹਦੇ ਨਾਲ ਮਿਲ ਸਕਦੀ ਹੈ। ਇਸ ਦਾ ਗਿਆਨ ਨਹੀਂ ਹੈ ਇਹਨਾਂ ਨੂੰ ਗਿਆਨ। ਹੁਣ ਆਪਾਂ ਖਾਣ ਪੀਣ ਦੇ ਵਿੱਚ ਕਿਉਂ ਫਸੇ ਪਏ ਆ, ਪੁੱਤਰਾਂ ਧੀਆਂ ਦੇ ਵਿੱਚ ਕਿਉਂ ਫਸੇ ਪਏ ਆ, ਰਗੜਿਆਂ ਝਗੜਿਆਂ ਦੇ ਵਿੱਚ ਕਿਉਂ ਫਸੇ ਪਏ ਆ, ਤੇ ਆਪਾਂ ਨੂੰ ਪਤਾ ਨਹੀਂ ਵੀ ਮਨੁੱਖਾਂ ਦੇ ਦੀ ਕਿਤਨੀ ਕੀਮਤ ਹੈ। ਬਸ ਜਿਹਨੂੰ ਕੀਮਤ ਦਾ ਪਤਾ ਲੱਗ ਗਿਆ ਉਹ ਤਾਂ ਫਿਰ ਹਮੇਸ਼ਾ ਹੀ ਪਰਮੇਸ਼ਰ ਦੀ ਬੰਦਗੀ ਕਰਨੀ ਸ਼ੁਰੂ ਕਰ ਦੇਵੇਗਾ। ਜਿਵੇਂ ਅਮਰਦਾਸ ਮਹਾਰਾਜ ਨੂੰ ਜੋਸ਼ੀ ਦੁਆਰਾ ਪਤਾ ਲੱਗਿਆ, ਐ ਬਜ਼ੁਰਗਾ ਤੈਨੂੰ ਮਨੁੱਖਾਂ ਦੇ ਮਿਲੀ ਹੈ, 72 ਸਾਲ ਦੀ ਉਮਰ ਹੋ ਗਈ, ਤੂੰ ਅਜੇ ਅਧੂਰਾ ਹੀ ਫਿਰਦਾ, ਤੂੰ ਨਗੁਰਾਈ ਆ, ਇਸ ਨੂੰ ਸਫਲ ਕਰਨ ਦਾ ਕੋਈ ਸਾਧਨ ਹੀ ਨਹੀਂ ਕਰਿਆ। ਤੈਂ ਦੇਖ ਲਓ ਫਿਰ ਹੌਲੀ ਹੌਲੀ ਕਿੱਥੇ ਚਲੇ ਗਏ। ਔਰ ਇਸ ਤਰ੍ਹਾਂ ਦੇ ਨਾਲ ਇਹ ਜਿਹੜਾ ਮਨੁੱਖਾਂ ਦੇ ਹੈ ਉਹ ਕਹਿੰਦਾ ਮਾਤਾ ਨੂੰ, ਕਹਿੰਦਾ ਪੁੱਤਰ ਕਿਹਦਾ? ਕਹਿੰਦੀ ਮੇਰਾ ਹੈ। ਤਾਂ ਕਹਿੰਦੇ ਆ ਮਣਕਾ ਇਹਦਾ ਜਿਹੜਾ ਪਾਇਆ ਹੈ ਤੈਰਾਗੀ, ਜੇ ਮੈਂ ਕੁਛ ਪੈਸੇ ਦੇ ਦਾ ਤੁਹਾਨੂੰ। ਉਹ ਵੀ ਸੁਣਦੀ ਹੁੰਦੀ ਜੀ ਵੀ ਕੋਈ ਲਾਲ ਹੁੰਦੇ ਨੇ, ਸੁਣਦੇ ਤਾਂ ਆਪਾਂ ਵੀ ਆ ਵੀ ਲਾਲ ਹੈਗੇ ਕੋਈ, ਪਰ ਬੇਪਤੇ ਜੇ ਆਪਾਂ ਦੇਖ ਵੀ ਲਈਏ ਉਹਦੀ ਆਪਾਂ ਕਦਰ ਨਹੀਂ ਜਾਣਦੇ, ਕਦਰ ਨਹੀਂ ਜਾਣਦੇ। ਸੁਣਦੇ ਤਾਂ ਆਪਾਂ ਵੀ ਆ, ਨਾਮ ਦਾ ਅਭਿਆਸ ਕਰਕੇ ਇਤਨੀ ਉੱਚੀ ਕੋਟੀ ਦਾ ਮਹਾਂਪੁਰਸ਼ ਹੋ ਗਿਆ, ਨਾਮ ਦਾ ਅਭਿਆਸ ਕਰਕੇ ਇਸ ਤਰ੍ਹਾਂ ਸ਼ਕਤੀਸ਼ਾਲੀ ਹੋ ਗਿਆ, ਪਰ ਆਪਾਂ ਨਹੀਂ, ਆਪਾਂ ਨੂੰ ਗਿਆਨ ਨਹੀਂ ਉਸ ਚੀਜ਼ ਦਾ। ਨਹੀਂ ਆਪਾਂ ਨਾ ਸ਼ੁਰੂ ਕਰ ਦਈਏ, ਜਿਹੜੀ ਆ ਦੁਨਿਆ ਵੀ ਕੰਮ ਤਾਂ ਕਰ ਰਿਹਾ, ਪੜ੍ਹਾਈ ਕਰਕੇ ਨੌਕਰੀ ਸ਼ਾਕਰੀ ਜੀ ਮਿਲ ਜਾਂਦੀ ਹੈ, ਦੇਖ ਲਓ ਕਿਵੇਂ ਵਾਸਤੇ ਮੋਢਿਆਂ ਚ ਭਾਈ ਕਰੀਸੀ ਜਾਂਦੇ ਨੇ ਨਿਆਣੇ। ਉਹਨਾਂ ਨੂੰ ਗਿਆਨ ਕਰਾਤਾ ਘਰਦਿਆਂ ਨੇ ਵੀ ਜੇ ਤੂੰ ਪੜ੍ਹੇਗਾ ਕਾਕਾ ਵੱਡਾ ਅਫਸਰ ਬਣ ਜਾਏਗਾ, ਕੋਠੀ ਪਾ ਲਏਗਾ, ਕਾਰਾਂ ਖੜਨਗੀਆਂ। ਉਹ ਮੰਨਣੀ ਸ਼ੁਰੂ ਕਰਤੀ, ਉਹਨੇ ਪੜ੍ਹਨਾ ਸ਼ੁਰੂ ਕਰਤਾ। ਹੁਣ ਆਪਾਂ ਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਆਪਾਂ ਨੂੰ ਪਤਾ ਹੀ ਨਹੀਂ ਕਿਹਨੂੰ ਕਹਿੰਦੇ ਨੇ, ਕਿਹਨੂੰ ਕਹਿੰਦੇ ਨੇ ਪਰਮੇਸ਼ਰ ਦੀ ਬੰਦਗੀ ਕਰ। ਉਹ ਇਸ ਤਰ੍ਹਾਂ ਜਿਹੜਾ ਕਰੇਗਾ ਉਸਨੂੰ ਵਸਤੂ ਮਿਲੇਗੀ, ਬਾਕੀ ਮਿਲਣਾ ਵੀ ਕੀ ਹੈ। ਫਿਰ ਉਹ ਮਾਈ ਨੇ ਸੋਚਿਆ, ਉਹਨੂੰ ਫੁਰਨਾ ਹੋ ਗਿਆ ਵੀ ਕਿਤੇ ਲਾਲ ਤਾਂ ਨਹੀਂ ਆਏ। ਕਹਿਣਗੇ ਘਰਦਾ ਘਰ ਵਾਲਾ ਆਵੇਗਾ, ਸਲਾਹ ਕਰਕੇ ਫਿਰ ਤੈਨੂੰ ਦੱਸਾਂਗੇ। ਘਰ ਵਾਲਾ ਆ ਗਿਆ, ਉਹ ਫੇਰ ਆਇਆ ਜੁਆਰੀ, ਕਿਉਂ ਭਾਈ ਆ ਤੁਸੀਂ ਵੇਚਣਾ? ਉਹ ਕਹੀ ਗਏ, ਉਹ ਜੁਆਰੀ ਵਧੀ ਗਿਆ, ਉਹ ਵੀ ਜਾਣ ਗਿਆ ਵੀ ਇਹ ਤਾਂ ਕੋਈ ਲਾਲ ਤਾਂ ਨਹੀਂ ਕਿਤੇ। ਇਹ ਕਹਿੰਦਾ ਆਖੇ ਇਹ ਵਸਤੂ ਕੀ ਹੈ? ਉਹ ਜੁਆਰੀ ਕਹਿੰਦਾ ਭਲਿਆ ਲੋਕਾਂ ਤਾਂ ਇਹ ਬੱਚੇ ਦੀ ਤੜਾਗੀ ਚ ਪਾਇਆ, ਇਹ ਤਾਂ ਲਾਲ ਹੈ। ਜਦ ਉਸਨੂੰ ਉਸਦੇ ਮੁੱਲ ਦਾ ਪਤਾ ਲੱਗਿਆ, ਕਦਰ ਦਾ ਪਤਾ ਲੱਗਿਆ, ਬਈ ਮੈਂ ਤਾਂ ਇਹ ਜੇ ਹਜ਼ਾਰਾਂ ਚਲਾ ਤੇ ਗੱਸੀ ਖਾ ਕੇ ਧਰਤੀ ਤੇ ਡਿੱਪਿਆ, ਬੜੋ ਫਿਰ ਇਹਨਾਂ ਪਤਾ ਲੱਗੇ ਤੇ ਫਿਰ ਉਸਦੀ ਕਦਰ ਪੈਂਦੀ ਹੈ। ਇਹ ਵੀ ਨਹੀਂ ਪੈਂਦੀ ਜਿਹੜਾ ਸਰੀਰ ਹੈ ਨਾ ਇਹਦੀ ਜਿਹੜੀ ਉਮਰ ਆ ਨਾ ਉਹ ਬੀਤਦੀ ਜਾਂਦੀ ਹੈ। ਕਿਤੇ ਕਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਦੱਸਿਆ, ਕਿਸੇ ਕਿਸ ਤਰ੍ਹਾਂ ਅੱਖਰਾਂ ਦੇ ਵਿੱਚ ਲਿਖਿਆ, ਮਨ ਰਹੇ ਕਹਾਂ ਪਿਓ ਤੈ ਬੌਰਾ। ਕਮਲਾ ਉਸ ਨੂੰ ਕਹਿੰਦੇ ਨੇ ਜਿਹਨੂੰ ਪਦਾਰਥ ਦੀ ਸੋਝੀ ਨਾ ਹੋਵੇ। ਹੁਣ ਆਪਾਂ ਸਾਰੇ ਹੀ ਕਮਲੇ ਹਾਂ, ਜਿਹੜਾ ਆਪਣੇ ਚ ਨਾਮ ਜਪਦਾ ਨਾ, ਜਿਹਨੇ ਆਤਮਾ ਨੂੰ ਸਾਖ ਤੇ ਆਦ ਕਰ ਲਿਆ ਉਹ ਸਿਆਣਾ, ਨਹੀਂ ਆਪਾਂ ਕਮਲੇ ਹੀ ਹਾਂ ਬਸ। ਮਨ ਰੇ ਕਹਾਂ ਪਿਓ ਤਾਂ ਬੌਰਾ, ਕਿਤੇ ਮਨ ਨੂੰ ਕਿਤੇ ਸਰੀਰ ਨੂੰ ਅੱਗੇ ਲੈ ਲਿਆ, ਕਿਤੇ ਤਨ ਨੂੰ ਅੱਗੇ ਲੈ ਲਿਆ, ਕਿਤੇ ਸਿਰ ਨੂੰ ਅੱਗੇ ਲਿਆ ਹੋਇਆ ਉਪਦੇਸ਼ ਕਰਨ ਵਾਸਤੇ ਵੀ ਕਿਵੇਂ ਨਾ ਕਿਵੇਂ ਇਹਨੂੰ ਸੋਝੀ ਆ ਜਾਵੇ ਵੀ ਮੈਂ ਕੀ ਹਾਂ। ਜਿਵੇਂ ਨਿਆਣਾ ਰੋਂਦਾ ਹੋਵੇ ਮਾਤਾ ਕਦੇ ਕੁਛ ਦੇ ਦਿੰਦੀ ਹੈ ਕਦੇ ਕੁਛ ਦੇ ਦਿੰਦੀ ਹੈ, ਬਿਰਦਾ ਬਿਰਦਾ ਫਿਰ ਉਹ ਬਿਰੇ ਹੀ ਜਾਂਦਾ ਹੁੰਦਾ। ਮਨ ਰੇ ਕਹਾਂ ਪਿਓ ਤਾਂ ਬਾਇਰਾ, ਆਹਨੇ ਸੌਤ ਕੱਟੇ ਨਹੀਂ ਜਾਂਦੇ, ਦਿਨ ਰਾਤ ਸਾਹ ਮੁਕਦੇ ਜਾਂਦੇ ਨੇ, ਉਮਰ ਘਟਦੀ ਜਾਂਦੀ ਹੈ। ਉਮਰ ਆ ਸਾਰੀ 100 ਸਾਲ ਦੀ, ਬਾਅਦ ਛ ਹੈ ਨੀ ਫਿਰ, ਬਾ ਫੇਰ ਫੇਰ ਕੀ ਕਰੇਗਾ। ਜੋ ਤਨ ਤੈਂ ਆਪਣਾ ਕਰ ਮੰਨਿਓ, ਤਨ ਸਰੀਰ ਨੂੰ ਕਹਿੰਦੇ ਨੇ। ਆਪਾਂ ਮੰਨਦੇ ਨਾ ਮੇਰਾ ਆਹ ਪੁੱਤਰ ਧੀਆਂ ਮੇਰੇ ਨੇ, ਆਪਣੇ ਪੁੱਤਰ ਨੂੰ ਤਾਂ ਚੱਕਾਂਗੇ, ਦੂਏ ਨੂੰ ਹੱਥ ਨਹੀਂ ਲਾਉਂਦੇ ਆਪਾਂ, ਠੇਡਾ ਭਾਵਾਂ ਮਾਰ ਦਈਏ। ਇਹ ਦੁਆਇਤ ਭਾਦਾ ਆਪਣੇ ਦੁਆਇਤ ਦੁਆਇਸ਼ ਇਸ ਨੂੰ ਕਹਿੰਦੇ ਨੇ। ਹੰਗਤਾ ਮਮਤਾ ਬਹੁਤ ਨਾਂ ਨੇ ਇਸ ਦੇ, ਇੱਕ ਚੀਜ਼ ਦੇ ਬਹੁਤ ਨਾਂ ਹੁੰਦੇ ਨੇ, ਮੇਰਾ ਤੇਰਾ ਵੀ ਹੈ, ਤੂੰ ਮੈਂ ਵੀ ਹੈ, ਬਹੁਤ ਕੁਛ। ਜੋ ਤਨ ਫਿਰ ਤਨ ਤਾਂ ਫਿਰ ਹੋਰ ਹੋਇਆ, ਫਿਰ ਮਹਾਰਾਜ ਜੀ ਕਹਿੰਦੇ ਕਿਹਨੂੰ ਨੇ, ਜੋ ਤਨ ਤੈਂ ਤੈਂ ਕੌਣ ਹੈ, ਰੂਹ ਜੀਵ ਜੀ ਨੂੰ ਆਪਾਂ ਕਹਿੰਦੇ, ਆਪਣਾ ਕਰ ਮੰਨਿਆ ਹੈ ਕਮਲਿਆ, ਤੇਰਾ ਤਾਂ ਹੈ ਨੀ, ਇਹ ਤੇਰਾ ਨਹੀਂ ਹੈ, ਇਹਦਾ ਤੈਨੂੰ ਰਸਤੇ ਵਾਸਤੇ ਮਿਲਿਆ ਕੋਈ ਵਸਤੂ ਪ੍ਰਾਪਤ ਕਰਨ ਵਾਸਤੇ। ਔਰ ਸੁੰਦਰ ਗ੍ਰਹਿ ਨਾਰੀ, ਸੋਹਣੇ ਮਕਾਨ ਕੋਠੀਆਂ ਫੁੱਟੀਆਂ ਜਿਹੜੇ ਆਏ ਨੇ, ਚੰਗੀ ਘਰ ਵਾਲੀ ਪੁੱਤਰ ਦੀਆਂ ਬਹੁਤ ਕੁਛ ਹੁੰਦਾ ਜਗਾ, ਇਹਨਾਂ ਕਸਤੇ ਰੋ ਰਹੇ ਨਾਹਨ। ਦੇਖੋ ਸੋਚ ਵਿਚਾਰੀ, ਸੋਚ ਵਿਚਾਰ ਕਰ ਕੁਛ, ਤੇਰੀਆਂ ਵਿਚਾਰਾਂ ਤਾਂ ਸਾਰੀਆਂ ਪਦਾਰਥਾਂ ਦੀਆਂ ਹੀ ਨੇ, ਜਿਸ਼ਤਾ ਵਾਸਤੇ ਤੈਨੂੰ ਮਨੁੱਖਾਂ ਦੇ ਵੀ ਲਿਆ, ਉਹ ਤਾਂ ਤੇਰੇ ਅੰਦਰ ਵਿਚਾਰ ਹੀ ਨਹੀਂ ਹੈ। ਦੁਨਿਆਵੀ ਲੋਕ ਨੇ ਪਦਾਰਥਾਂ ਦੀਆਂ ਵਿਚਾਰਾਂ ਕਰਦੇ ਨੇ, ਜਿਹੜੇ ਮਾੜੇ ਮੋਟੇ ਆ ਭਜਨ ਪਾਠ ਕਰਦੇ ਨੇ ਉਹ ਵਿਚਾਰਾਂ ਕਰਦੇ ਨੇ ਵੀ ਮੈਨੂੰ ਲੋਕ ਮੱਥਾ ਟੇਕਣ ਲੱਗ ਜਾਣ, ਰਹਿ ਗਈ ਗੱਲ, ਗੱਲ ਦੂਰ ਰਹਿ ਗਈ, ਬਾ ਇੱਥੇ ਹੀ ਫਸੇ ਪਏ ਅਸੀਂ ਤਾਂ ਗਾਹਾਂ ਨਹੀਂ ਆ, ਇਹ ਫਸਵਣਾ ਸਾਨੂੰ ਫਿਰ ਹੋਰ ਕਿਤੇ ਫਸਾਊਗਾ, ਇਹ ਹੋਰ ਕਿਤੇ ਫਸਾਵੇਗਾ ਫਿਰ ਕਿਸੇ ਜੂਨੀ ਚ। ਉਹ ਇਸ ਤਰ੍ਹਾਂ ਨਾਲ ਦੱਸਿਆ। ਹਰ ਸੁੰਦਰ ਗ੍ਰਹਿ ਨਾਰੀ ਕੁਛ ਨੀ ਹੈ ਇਸ ਦਾ, ਇਹਨੂੰ ਤਾਂ ਮਨੁੱਖਾਂ ਦੇ ਮਿਲੀ ਆ ਪਰਮੇਸ਼ਰ ਦੇ ਮਿਲਣ ਵਾਸਤੇ ਬਸ। ਜਿਸ ਦਾ ਕੋਈ ਇੱਕ ਅੱਜ ਕੱਲ ਰਾਮਗੜੀਏ ਕਹਿ ਦਿੰਦੇ ਨੇ, ਅੱਗੇ ਮਿਸਤਰੀ ਕਹਿ ਦਿੰਦੇ ਸੀ, ਦਖਾਣ ਵੀ ਕਹਿੰਦੇ ਹੁੰਦੇ ਸੀ, ਬੋਲੀ ਬਦਲੀ ਜਾਂਦੇ, ਜਿਹੜੇ ਜਵਾਨਾਂ ਹੁੰਦਾ ਅੱਖਰ ਬਦਲੀ ਜਾਂਦੇ ਨੇ, ਚੀਜ਼ ਉਹੀ ਅੱਖਰੇ ਬਦਲਦੇ ਨੇ, ਜਾਂ ਤਾਂ ਚੀਜ਼ ਹੋਰ ਹੋ ਜਾਵੇ, ਚੀਜ਼ ਦੀ ਸ਼ਕਲ ਹੋਰ ਹੋ ਜਾਵੇ ਤਾਂ ਮੰਨ ਲਈਏ ਵੀ ਆ ਠੀਕ ਹੈ, ਨਹੀਂ ਇਹ ਤਾਂ ਅਜਿਹਾ ਜਿਹਾ ਜਵਾਨਾ ਉਹ ਅੱਖਰ ਲੱਗੀ ਜਾਂਦੇ ਹੁੰਦੇ ਨੇ। ਉਹ ਇਸ ਤਰ੍ਹਾਂ ਦੇ ਉਹ ਜੰਗਲ ਦੇ ਵਿੱਚ ਲੱਕੜੀਆਂ ਵੱਢ ਕੇ ਕੋਲੇ ਕਰਕੇ ਵੇਚਦਾ ਹੁੰਦਾ ਸੀ, ਕਿਤੇ ਰਾਜਾ ਸ਼ਿਕਾਰ ਖੇਲਣ ਗਿਆ, ਉੱਥੇ ਉਹ ਜੇਠ ਆੜ ਦਾ ਮਹੀਨਾ ਸੀ, ਉਹਨੂੰ ਛਾਹ ਲੱਗੀ, ਇਹ ਜ਼ਰੂਰ ਫਿਰਦਾ ਫੁਰਦਾ ਉੱਥੇ ਚਲਾ ਗਿਆ ਜਿੱਥੇ ਉਹ ਲੱਕੜਾਂ ਵੱਢਦਾ ਸੀ ਮਿਸਤਰੀ, ਉਹਦੇ ਕੋਲ ਕੂਨਾ ਰੱਖਿਆ ਹੋਇਆ ਸੀ। ਕਹਿੰਦਾ ਭਰਾਵਾ ਪਾਣੀ ਪਿਲਾ, ਕਹਿੰਦਾ ਲਓ ਜੀ ਪੀ ਲਓ। ਉਹਨੇ ਪਾਣੀ ਪਿਲਾ ਤਾ, ਉਹ ਬੜਾ ਖੁਸ਼ ਹੋਇਆ ਰਾਜਾ, ਕਹਿੰਦਾ ਤੂੰ ਪਰੇ ਮੇਰੇ ਪ੍ਰਾਣਾਂ ਦਾ ਮਿੱਤਰ, ਮੇਰੇ ਪ੍ਰਾਣ ਬਚਾਏ ਨੇ, ਪਾਣੀ ਪਿਲਾ ਕੇ ਕਹਿੰਦਾ ਲਾਇਆ ਮੁੰਦਰੀ, ਮੈਂ ਰਾਜਾ ਇਸ ਦੇਸ਼ ਦਾ, ਜੇ ਤੈਨੂੰ ਕਿਸੇ ਵਸਤੂ ਦੀ ਲੋੜ ਹੋਵੇ ਨਾ ਤੂੰ ਮੇਰੇ ਕੋਲ ਆ ਜੀ, ਮੈਂ ਤੈਨੂੰ ਦੇ ਦਿਆਂਗਾ। ਉਹਨੇ ਮੁੰਦਰੀ ਰੱਖ ਲਈ, ਲੱਕੜਾਂ ਵੱਢੀ ਗਿਆ, ਵੇਚੀ ਗਿਆ, ਲੱਕੜਾਂ ਮੁੱਕ ਗਈਆਂ। ਕਹਿੰਦਾ ਚਲੋ ਚੱਲੀਏ ਰਾਜੇ ਕੋਲ, ਚਲੇਗਾ ਜਾ ਕੇ ਮੁੰਦੀ ਦਿਖਾ ਲਈ, ਉਹ ਜਿਹੜੇ ਮੂਹਰੇ ਦਰਵਾਨ ਜੇ ਜਾਂ ਨੌਕਰ ਕਹਿ ਲਓ ਖੜੇ ਹੁੰਦੇ ਨੇ, ਤਾਂ ਉਹਨਾਂ ਨੇ ਰਾਜੇ ਨੂੰ ਤੁਸੀਂ ਦਿਖਾੜੀ, ਕਹਿੰਦੇ ਹਾਂ ਮੇਰੀਆਂ ਹੀ ਹੁੰਦੀਆਂ, ਲਿਆਓ ਮੇਰਾ ਮਿੱਤਰ ਆ। ਤਾਂ ਚਲਿਆ ਗਿਆ, ਖੜ ਗਿਆ, ਕਹਿਣ ਲੱਗਾ ਮਹਾਰਾਜ ਮੇਰਾ ਕੰਮਕਾਰ ਖੜ ਗਿਆ। ਰਾਜਾ ਕਹਿੰਦਾ ਤੂੰ ਕੀ ਕਰਦਾ? ਕਹਿੰਦਾ ਲੱਕੜਾਂ ਵੱਢਦਾ। ਉਸ ਲੱਕੜ ਦੀ ਨਾ ਜਿਹੜੀ ਲੱਕੜ ਆ, ਜਿਹੜੀ ਉਹਦੀ ਕੀਮਤ ਸੀ, ਉਹ ਰਾਜੇ ਨੇ ਉਹ ਨਾ ਦੱਸੀ ਉਸ ਨੂੰ। ਜੇ ਉਸ ਲੱਕੜ ਦੀ ਕੀਮਤ ਦੱਸ ਦਿੰਦਾ ਨਾ ਉਸ ਮਿਸਤਰੀ ਨੂੰ, ਤਾਂ ਉਹਦਾ ਫਿਰ ਮਾਲਾ ਮਾਲ ਬਣ ਜਾਂਦਾ। ਆਪਾਂ ਨੂੰ ਵੀ ਮਹਾਂਪੁਰਸ਼ ਹੀ ਦੱਸਦੇ ਨੇ ਨਾ ਕੀਮਤ ਇਹਦੀ ਸਰੀਰ ਦੀ। ਆਪਾਂ ਤਾਂ ਲੱਗੇ ਪਏ ਦਵਾ ਦਵ ਧਰਤੀ ਫੋਲਣ, ਜਾਂ ਮਸ਼ੀਨਾਂ ਆਟੋਮੈਟਿਕ ਰਾਹ ਪਰਾ ਜਾ, ਬਸ ਸੌਂਦੇ ਨੀ ਸਾਰੀ ਰਾਤ, ਬਸ ਫੜਕ ਫੜਕ ਹੁੰਦੀ ਆ। ਜਦ ਪਤਾ ਲੱਗੂ ਜਾਂ ਫੜਕ ਫੜਕ ਜਮਾਂ ਦੇ ਡੰਡੇ ਪੈਣ ਲੱਗ ਗਏ ਸਿਰ ਚ, ਫੇਰ ਕਿੱਧਰ ਨੂੰ ਵੱਜੇਗਾ? ਫੇਰ ਕਿਹੜੀ ਦੁਨੀਆਂ ਚ ਜਾਵੇਗਾ ਤੂੰ? ਨਾ ਘਰਦਿਆਂ ਨੇ ਤੈਨੂੰ ਛਡਾਉਣਾ, ਛਡਾਉਣ ਤਾਂ ਜੇ ਉਹਨਾਂ ਦੇ ਵਿੱਚ ਕੋਈ ਦਿਸਦਾ ਹੋਵੇ। ਉਹ ਤਾਂ ਰੱਬੀ ਅਸੂਲ ਨੇ, ਸੂਖਮ ਨੇ ਉਹ ਤਾਂ। ਖੈਰ ਇਸ ਤਰ੍ਹਾਂ ਨਾਲ ਉਸਨੇ ਕਿਹਾ, ਉਹ ਜਿਹੜੇ ਮੂਹਰੇ ਹੁੰਦੇ ਨੇ, ਵੀ ਚੰਦਨ ਦਾ ਬਾਗ ਸੀ, ਚੰਦਨ ਲੱਕੜੀ ਹੈ, ਇਹ ਗੁਰੂ ਸਾਹਿਬ ਦੇ ਵਿੱਚ ਕਬੀਰ ਸਾਹਿਬ ਜੀ ਨੇ ਵੀ ਲਿਖਿਆ, ਇਹ ਚੰਨਣ ਦੇ ਵਿੱਚ ਵਾਸ਼ਨਾ ਹੁੰਦੀ ਹੈ। ਕਹਿੰਦੇ ਜਿਹੜਾ ਦਰਖਤ ਚੰਨਣ ਦੇ ਕੋਲ ਖੜਾ ਹੋਵੇ ਨਾ, ਉਹਦੇ ਵਿੱਚੋਂ ਵੀ ਵਾਸ਼ਨਾ ਆਉਣੀ ਸ਼ੁਰੂ ਹੋ ਜਾਂਦੀ ਹੈ, ਇੱਕ ਬਾਂਸ ਚੋ ਨਹੀਂ ਆਉਂਦੀ ਹੈ। ਪੜੋ ਪ੍ਰੇਮ ਨਾਲ ਦੱਸਿਆ,
ਚੰਦਨ ਹੋ ਜਾਂਦੇ ਨੇ
ਲੱਕੜੀ ਉਹੀ ਆਉਂਦੀ ਹੈ, ਚੰਦਨ ਸੁਗੰਧੀ ਨੂੰ ਫੜਦਾ ਨੀ ਆ। ਹੁਣ ਰੱਬ ਹੈ ਤਾਂ ਸਾਰਿਆਂ ਦੇ ਅੰਦਰ, ਆਪਾਂ ਫੜਦੇ ਕਿਉਂ ਨੀ? ਆਪਣੇ ਅੰਦਰ ਹੋਂ ਹੈ, ਜਦ ਆਪਣੀ ਹੋਂ ਨਿਕਲੇਗੀ ਐਵੇਂ ਨਿਕਲਣਾ ਨੀ ਉਹਨੇ। ਜੋ ਅਸੂਲ ਆਪਣੇ ਈਸ਼ਰ ਦਾ ਨਾਮ ਕੱਢੇਗਾ ਉਸਨੂੰ, ਆਹ ਇਸ ਤਰ੍ਹਾਂ ਦੇ ਨਾਲ ਜਿਹੜਾ ਕਹਿੰਦੇ ਜਿਹੜਾ ਬਾਂਸ ਹੈ ਉਹਨੂੰ ਹੰਕਾਰ ਆ ਵੀ ਮੇਰੇ ਜਿੰਨਾ ਕੋਈ ਲੰਬਾ ਨਹੀਂ ਹੈ। ਫੇਰ ਉਹਦੇ ਵਿੱਚ ਸਿਰਤਾ ਨੇ, ਵਿੱਚੋਂ ਪੁੱਲ ਆਏ ਤੇ ਕੁੱਲ ਘਾਤੀ ਆ, ਉਹ ਆਪਣੀ ਕੁੱਲ ਦਾ ਨਾਸ਼ ਕਰ ਦਿੰਦਾ। ਉਹ ਜਦ ਕਹਿੰਦੇ ਹਨੇਰੀਆਂ ਵਗਦੀਆਂ ਨੇ, ਬਾਂਸ ਵਿੱਚ ਸੁੱਕ ਵੀ ਜਾਂਦੇ ਨੇ ਬਿੜੇ, ਉਹ ਫਿਰ ਖਾਣ ਲੱਗ ਜਾਂਦੇ ਨੇ ਆਪਸ ਵਿੱਚ ਹੀ, ਰਗੜ ਖਾਂਦੇ ਨੇ ਰਗੜ, ਫਿਰ ਅੱਗ ਪੈਦਾ ਹੁੰਦੀ ਆ ਬਣਾਂ ਦੇ ਬਣ। ਆਪ ਤਾਂ ਜਾਣਨੇ ਆ, ਦੂਇਆਂ ਨੂੰ ਵੀ ਜਾਲ ਦਿੰਦੇ ਨੇ ਗਿੱਲਿਆਂ ਨੂੰ, ਲੈ ਕਿੱਥੇ ਭਲਾ ਹੋਇਆ ਜਾਂਦਾ। ਉਹ ਇਸ ਤਰ੍ਹਾਂ ਨਾਲ ਦੱਸਿਆ, ਉਹ ਜਿਹੜਾ ਮਿਸਤਰੀ ਸੀ ਉਹ ਰਾਜੇ ਨੇ ਸੋਚਿਆ ਵੀ ਇਹ ਲੱਕੜੀਆਂ ਵੇਚਦਾ ਹੈ, ਚਲੋ ਇਹਨੂੰ ਆ ਚੰਨਣ ਦਾ ਬਗੀਚਾ ਦੇ ਦਿੰਦੇ ਆ, ਸੇਠ ਬਣ ਜਾਏਗਾ। ਪਰ ਉਹਨੂੰ ਗਿਆਨ ਨੀ ਆ, ਉਹ ਕਹਿੰਦਾ ਆਮ ਲੱਕੜੀਆਂ ਵਰਗਾ ਜਾਂ ਲੱਕੜੀਆਂ ਨੇ, ਹੋਰ ਕੀ ਹੈ, ਜੰਗਲ ਹੈ। ਉਸ ਦੀ ਕੀਮਤ ਦਾ ਪਤਾ ਨੀ ਹੈ, ਆਪਾਂ ਨੂੰ ਵੀ ਪਤਾ ਨੀ ਕੀਮਤ ਦਾ, ਮਨੁੱਖਾਂ ਦੇ ਲਈ ਕਿੰਨੀ ਕੀਮਤ ਹੈ। ਜਿਨ੍ਹਾਂ ਨੇ ਕੀਮਤ ਕਦਰ ਪਾਈ ਹੈ ਉਹਨਾਂ ਕੋਲੋਂ ਜਾ ਕੇ ਪੁੱਛੋ। ਉਹ ਵਹੀ ਵੱਢਣੀਆਂ ਸ਼ੁਰੂ ਕਰਤੀਆਂ, ਕੋਲੇ ਕਰਕੇ ਵੇਚੀ ਗਿਆ, ਸਾਰਾ ਬਾਗ ਵੇਚਤਾ। ਕਹਿੰਦਾ ਚਲੋ ਵੀ ਫੇਰ ਲਿਆਈਏ, ਹੁਣ ਹੋਰ ਲਵਾਈਏ ਕੁਛ। ਉਹਦਾ ਤਾਂ ਹੈਰਾਨ ਜਿਹਾ ਹੋ ਗਿਆ ਵੀ ਮੈਨੂੰ ਉਹੀ ਲੱਕੜੀਆਂ ਵੱਢਣੀਆਂ ਫੇਰ ਪੈ ਗਈਆਂ, ਰਾਜੇ ਦੀ ਮਿੱਤਰਤਾ ਹੀ ਕੀ ਹੋਈ। ਰਾਜੇ ਕੋ ਗਿਆ ਜਾ ਕੇ ਕਹਿੰਦਾ ਜੀ ਹੋਰ ਦੋ ਤਾਂ ਮੈਂ। ਉਹ ਕਹਿੰਦੇ ਕਿੱਧਰ ਨੂੰ ਗਿਆ ਇੰਨਾ? ਕਹਿੰਦਾ ਜੀ ਉਹ ਤਾਂ ਫੂਕਤਾ, ਜੇ ਉਹ ਵੱਢ ਕੇ ਕਰਾ ਲਾ ਲੈਂਦਾ ਤਾਂ ਵੀ ਕੀਮਤ ਪੈ ਜਾਂਦੀ, ਉਹ ਤਾਂ ਫੂਕਤੀ, ਉਹਦੀ ਕੀਮਤ ਨਾਸ ਹੋ ਗਈ ਨਾ ਜਲੇ ਤੇ। ਹੁਣ ਕੋਲਿਆਂ ਦੀ ਜਿਹੇ ਕਿੱਕਰ ਦੇ ਜਿਹੇ ਚੰਨਣ ਦੇ। ਉਹ ਕਹਿੰਦਾ ਬਾਦਸ਼ਾਹ ਸਲਾਹ ਤੋਂ ਤਾਂ ਮੈਂ ਵੇਚ ਦਿੱਤਾ, ਮੇਰਾ ਕੰਮ ਹੈ ਕੋਲੇ। ਓਹੋ, ਕਦੇ ਨੂੰ ਕਦਰ ਹੀ ਨਹੀਂ ਸੀ ਉਸ ਦੀ ਲੱਕੜੀ ਦੀ, ਜਿਵੇਂ ਆਪਾਂ ਨੂੰ ਕਦਰ ਨਹੀਂ ਆ ਮਨੁੱਖਾਂ ਦੇ। ਕਹਿੰਦੇ ਹੈ ਵੀ ਕੋਈ ਲੱਕੜੀ ਛੋਟੀ ਮੋਟੀ? ਕਹਿੰਦਾ ਖੜਾ ਖਵਾੜੇ ਦੇ ਵਿਚ ਬਾਹਾਂ ਪਾਇਆ ਹੋਇਆ। ਕਹਿੰਦੇ ਉਹ ਬਾਹਾਂ ਲਿਆ ਕੱਢ ਕੇ, ਬਾਹਾਂ ਲਿਆਂਦਾ ਜਿੱਥੇ ਚੰਨਣ ਦਾ ਮੁੱਲ ਪੈਂਦਾ ਨਾ, ਜਿਹੜੇ ਲੈਂਦੇ ਨੇ ਚੰਨਣ ਗਾਹਾਂ ਵੇਚਦੇ ਨੇ, ਜਿਵੇਂ ਆਪ ਲੱਕੜੀਆਂ ਲੋਕ ਵੇਚਦੇ ਨੇ ਲੁਧਿਆਣੇ, ਕਿਵੇਂ ਗੱਡੇ ਭਰੇ ਖੜੇ ਹੁੰਦੇ ਨੇ, ਬਸ ਉਹ ਲੈ ਕੇ ਗਾਹਾਂ ਵੇਚ ਦਿੰਦੇ ਨੇ, ਨਫਾ ਕਮਾਉਂਦੇ ਨੇ ਆਪਣਾ। ਉਹ ਫਿਰ ਇੱਕ ਦਸਤੇ ਦਾ ਮੁੱਲ ਪਵਾਇਆ, ਹਜ਼ਾਰਾਂ ਰੁਪਈਆ ਇੱਕ ਦਸਤੇ ਦਾ ਮੁੱਲ ਪਿਆ। ਉਹ ਜਿਹੜਾ ਮਿਸਤਰੀ ਸੀ ਉਹ ਗਸੀ ਖਾ ਕੇ ਧਰਤੀ ਤੇ ਡਿੱਪਿਆ। ਕਹਿੰਦਾ ਜੇ ਮੈਨੂੰ ਪਤਾ ਹੁੰਦਾ ਵੀ ਇੰਨੀ ਕੀਮਤ ਦੀ ਲੱਕੜੀ ਹੈ, ਮੈਂ ਕਾਹਨੂੰ ਫੂਕ ਕੇ ਇਹਨੂੰ ਕੋਲੇ ਬਣਾ ਕੇ ਵੇਚਦਾ? ਉੜੋ ਪ੍ਰੇਮ, ਆਪਾਂ ਨੂੰ ਕਦਰ ਨੀ ਮਨੁੱਖਾਂ ਦੇ। ਸਰੀਰ ਹੈ ਨਾ, ਇਸ ਦੀ ਕਦਰ ਨਹੀਂ ਹੈ। ਜਿਨ੍ਹਾਂ ਨੂੰ ਕਦਰ ਹੈ ਨਾ, ਉਹ ਤਾਂ ਇੱਕ ਸਵਾਸ ਨਹੀਂ ਖਾਲੀ ਜਾਣ ਦਿੰਦੇ ਹਨ। ਆਓ ਤਾਨ ਪਾਦ ਰਾਜਾ, ਸ਼ਾਦੀ ਹੋ ਗਈ ਉਸ ਦੀ, ਮਹਾਰਾਣੀ ਘਰ ਆ ਗਈ, ਪੰਜ ਚਾਰ ਸਾਲ ਲਖੇ ਕੋਈ ਪੁੱਤਰ ਨਹੀਂ ਪੈਦਾ ਹੋਇਆ। ਉਹ ਬੜੀ ਸਿਆਣੀ ਸੀ ਜਿਹੜੀ ਮਹਾਰਾਣੀ ਸੀ, ਵੀ ਮੇਰੇ ਔਲਾਦ ਨਹੀਂ ਹੋਈ, ਐਸਾ ਨਾ ਹੋਵੇ ਰਾਜਾ ਹੋਰ ਸ਼ਾਦੀ ਕਰਾ ਲਵੇ। ਇਹ ਕਸੂਲ ਆ ਗੁਰਮੁਖ, ਜਿਹੜੀ ਵਸਤੂ ਕਿਸੇ ਕੋਲੋਂ ਲੈਣੀ ਹੈ ਉਹ ਨਾ ਮਿਲੇ ਉਹਦੀ ਨਕਦਰੀ ਹੋ ਜਾਵੇਗੀ। ਬਸ ਹੁਣ ਮਨੁੱਖਾਂ ਦੇ ਮਿਲੀਏ ਰੂਹ ਨੂੰ ਪਰਮੇਸ਼ੁਰ ਨੂੰ ਮਿਲਣ ਵਾਸਤੇ, ਜੇ ਨਾ ਪਰਮੇਸ਼ੁਰ ਨੂੰ ਮਿਲੀਏ ਤਾਂ ਨਕਦਰੀ ਹੈ ਜੀ, ਤਾਂ ਇਹਨੂੰ ਕਿਹਨੇ ਪੁੱਛਣਾ ਫਿਰ। ਉਹਨੇ ਸੋਚਿਆ ਵੀ ਰਾਜਾ ਹੋਰ ਸ਼ਾਦੀ ਕਰਾਵੇਗਾ, ਕਿਉਂ ਉਹਦਾ ਰੁੱਖ ਤੋਂ ਪਤਾ ਲੱਗ ਜਾਂਦਾ, ਰੁੱਖ ਜਿਹਾ ਦਿਖ ਜਾਂਦਾ ਉਹਦਾ, ਇਨਸਾਨ ਦਾ ਹਰ ਵਕਤ ਘਰ ਕੋਲ ਰਹਿੰਦਾ, ਜਦ ਜਿਵੇਂ ਇੱਕ ਖੰਨੇ ਰਹਿੰਦਾ ਕੋਈ ਪ੍ਰੇਮੀ, ਸੇਵਾ ਸਿੰਘ ਉਹਦਾ ਨਾਂ ਹੈ, ਉਹ ਉਸਦੇ ਅੱਠ ਲੜਕੀਆਂ ਹੋ ਗਈਆਂ, ਅੱਠ ਲੜਕਾ ਨਹੀਂ ਹੋਇਆ ਕੋਈ, ਉਹ ਉਸਦਾ ਮਨ ਬਦਲ ਗਿਆ। ਦੇਖੋ ਅੱਠ ਲੜਕੀਆਂ ਦੀ ਮਾਂ ਨੂੰ ਛੱਡਣ ਨੂੰ ਫਿਰਦਾ, ਅੱਠ ਲੜਕੀਆਂ ਦੀ ਮਾਂ ਨੂੰ ਕਿਉਂ ਛੱਡਦਾ, ਪੁੱਤਰ ਨਹੀਂ ਆ ਬਸ। ਫਿਰ ਛੋਟੇ ਮਹਾਰਾਜ ਦੀ ਕਿਰਪਾ ਨਾਲ ਉਹਦੇ ਪੁੱਤਰ ਹੋਇਆ, ਇੱਥੇ ਲੈ ਕੇ ਆਉਂਦੇ ਹੁੰਦੇ। ਆਓ ਇਸ ਤਰ੍ਹਾਂ ਜਿਹੜੀ ਔਲਾਦ ਹੈ ਨਾ, ਇਹ ਤਾਂ ਰਾਜੇ ਰਾਣਿਆਂ ਨੂੰ ਵੀ ਯਾਨੀ ਸੰਸੇ ਵਿੱਚ ਪਾ ਦਿੰਦੀ ਹੈ, ਰਾਜੇ ਰਾਣਿਆਂ ਨੂੰ ਵੀ। ਉਸ ਰਾਣੀ ਨੇ ਸੋਚਿਆ ਵੀ ਮੇਰੇ ਪਿਤਾ ਦੇ ਘਰ ਇੱਕ ਹੋਰ ਛੋਟੀ ਮੇਰੀ ਭੈਣ ਹੈ, ਹੋਵੇ ਨਾ ਤਾਂ ਮੈਂ ਉਸਦਾ ਨਾਤਾ ਲੈ ਆਵਾਂ, ਫੇਰ ਉਸਦੇ ਔਲਾਦ ਹੋ ਜਾਵੇਗੀ, ਤੇ ਉਹ ਹੋਈ ਕਿ ਮੈਂ ਹੋਈ ਕੋਈ ਗੱਲ। ਜਿਹੜਾ ਪੁੱਤਰ ਨਾ ਹੋਣਾ ਬਹੁਤ ਚਿੰਤਾ ਘਰ ਦੇ ਵਿੱਚ ਪੈ ਜਾਂਦੀ। ਘਰ ਉਹ ਲਾਇਆ ਹੀ, ਸ਼ਾਦੀ ਹੋ ਗਈ, ਹੁਣ ਉਹ ਆ ਗਈ, ਉਹਦਾ ਸਵਾਦ ਚਲਾਕ ਹੈ, ਉਹ ਸਦੋਂ ਨਹੀਂ ਸੀ ਵਿਚਾਰੀ ਪਟਰਾਣੀ ਦੀ ਜਿਹੜੀ ਸੁਨੀਤਾ। ਉਸ ਨੇ ਰਾਜੇ ਨੂੰ ਸਿਖਾਉਣਾ ਸ਼ੁਰੂ ਕਰਿਆ ਵੀ ਮੇਰਾ ਹੁਣ ਇੱਥੇ ਹੁਕਮ ਚੱਲੇ, ਪਹਿਲਾਂ ਭੈਣ ਸੀ, ਫਿਰ ਇੱਕ ਹੋਰ ਨਾਂ ਹੈ ਸੌਕੁਣ ਜਾ, ਜਿਹਨੂੰ ਕਹਿੰਦੇ ਨੇ ਸੌਕੁਣ, ਫਿਰ ਉਹ ਰਿਸ਼ਤਾ ਆ ਗਿਆ। ਫਿਰ ਪਹਿਲਾਂ ਭੈਣ ਦੇ ਰਿਸ਼ਤੇ ਤੇ ਮਿਲਦੀ ਸੀ ਉਸ ਨੂੰ, ਜਦ ਫਿਰ ਉਹਦੀ ਸ਼ਾਦੀ ਹੋ ਗਈ ਫਿਰ ਹੋਰ ਰਿਸ਼ਤੇ ਸੇ ਮਿਲਣੀ ਸ਼ੁਰੂ ਕਰਿਆ। ਉਹ ਦੂਈ ਨੇ, ਛੋਟੀ ਨੇ, ਬੜੀ ਨੇ ਨਹੀਂ, ਛੋਟੀ ਨੇ, ਵੀ ਇਸਦਾ ਬੋਲਬਾਲਾ ਸਾਰਾ ਕੁਛ ਕਰ, ਇਹਦੇ ਜੋ ਗੁੱਸਾ ਰਾਜਾ ਇਹਦੇ ਹੁਕਮ ਚ ਚੱਲਦਾ ਹੋਵੇ ਤਾਂ ਇਸ ਨੂੰ ਅਲਹਿਦਾ ਕਰੀਏ, ਆਪਾਂ ਕਿਉਂ ਨਾ ਇਹਦੇ ਤੇ ਕਬਜ਼ਾ ਕਰੀਏ ਰਾਜੇ ਤੇ। ਇਸ ਤਰ੍ਹਾਂ ਦੀਆਂ ਅਕਾਨੀਆਂ ਫੂਸੀਆਂ ਕਰ ਕੁਰ ਕੇ ਘਰਾਂ ਦੇ ਵਿੱਚ ਲੜਾਈਆਂ ਕਾਹਦੀਆਂ ਨੇ, ਅਕਾਨਾਂ ਫੂਸੀ ਦੀਆਂ ਨੇ, ਹੋਰ ਕੀ ਹੈ ਇੱਥੇ, ਕੁਛ ਲੈ ਜਾਣਾ ਇੱਥੋਂ। ਦੇਖੋ ਕੀ ਮਾੜੇ ਖਿਆਲਾਂ ਵਾਲੇ ਲੋਕ ਨੇ, ਜਮਾਂ ਹੀ ਗਿਰੇ ਹੋਏ, ਕੂਕਰ ਸੂਕਰ ਬਿਰਤੀ ਹੈ ਲੋਕਾਂ ਦੀ, ਸ਼ੇਰ ਬਿਰਤੀ ਹੋਣੀ ਚਾਹੀਦੀ ਹੈ। ਸ਼ੇਰ ਬਿਰਤੀ ਤੇਰੀ ਮਹਾਰਾਜ ਦੀ ਸ਼ੇਰ ਬਿਰਤੀ ਸੀ, ਸ਼ੇਰ ਆਹ ਇਸ ਤਰ੍ਹਾਂ ਦੇ ਨਾਲ ਹੁੰਦਾ ਹੁੰਦਾ ਕੁਛ ਨਹੀਂ ਹੈ, ਬਸ ਕਲਪਨਾ ਹੀ ਹੈ, ਕਰੀ ਚੱਲੋ, ਬਣਨਾ ਬੁਣਨਾ ਕੁਛ ਨਹੀਂ ਹੈ ਬਸ। ਘਰ ਉਹ ਰਾਜਾ ਵੀ ਵਿਰੁੱਧ ਹੋ ਗਿਆ, ਉਸ ਨੂੰ ਵਿਚਾਰੀ ਚੋਂ ਮਹਿਲਾਂ ਚੋਂ ਕੱਢਤਾ, ਗਰੀਬਣੀ ਨੂੰ। ਗਰੀਬਣੀ ਕਿਉਂ ਹੋਈ, ਉਸੇ ਇਲਾਜ ਨਹੀਂ ਸੀ ਹੁੰਦੀ, ਜੇ ਇਲਾਜ ਹੋ ਜਾਂਦੀ ਕਿਹਦੀ ਤਾਕਤ ਸੀ ਮਹਿਲਾਂ ਚੋਂ ਕੱਢ ਦਿੰਦੀ। ਘਰ ਉਹਨੇ ਕਾਨਾ ਬੂਸ਼ੀ ਕਰਕੇ ਕੱਢ ਦਿੱਤੀ, ਨਿੰਦਿਆ ਸੁੰਦਿਆ ਜੀ, ਜਿਵੇਂ ਲੋਕ ਕਰੀ ਜਾਂਦੇ ਨਿੰਦਿਆ ਸੁੰਦਿਆ ਜੀ। ਗੁਰੂ ਸਾਹਿਬ ਨੇ ਲਿਖਿਆ ਨਿੰਦਿਆ ਭਲੀ ਕਿਸੇ ਕੀ ਨਾਹੀਂ। ਫਿਰ ਸਵਾਲ ਜਾਣੀ ਬੇਨਤੀ ਕਰੀ, ਮਹਾਰਾਜ ਫਿਰ ਹੈ ਤਾਂ ਮਾੜੀ, ਫਿਰ ਇਹ ਕਰਦੇ ਕਿਉਂ ਨੇ, ਕਰਦੇ ਉਹ ਨੇ ਜਿਹੜੇ ਨੂੰ ਗੁਰੇ ਨੇ, ਕਹਿੰਦੇ ਨਿੰਦਿਆ ਭਲੀ ਕਿਸੇ ਕੀ ਨਾਹੀਂ। ਮਨਮੁਖ ਜਿਹੜਾ ਮਨ ਦਾ ਕਿਹਾ ਮੰਨਦੇ ਨੇ, ਗੁਰੂ ਤਾਂ ਕਹਿੰਦਾ ਕਰੋ ਨਾ, ਫਿਰ ਅਸੀਂ ਕਿਉਂ ਕਰਦੇ ਹਾਂ, ਅਸੀਂ ਮਨ ਦੇ ਹੁਕਮ ਚ ਚੱਲਦੇ ਹਾਂ। ਗੁਰੂ ਤਾਂ ਛੱਡਤਾ ਨਾ, ਗੁਰੂ ਦਾ ਕਹਿੰਦਾ ਨਿੰਦਿਆ ਭਲੀ ਕਿਸੇ ਕੀ ਨਾ, ਫਿਰ ਜੇ ਕਰਦੇ ਕਿਉਂ ਨੇ। ਗੁਰੂ ਸਾਹਿਬ ਕਹਿੰਦੇ ਮਨਮੁਖ ਮੁਕਤ ਕਰਨ ਜੀ, ਫਿਰ ਉਹ ਨਿੰਦਿਆ ਕਰਦੇ ਨੇ ਫਲ ਕੀ ਮਿਲੇਗਾ। ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਚੰਨ, ਉਹ ਇਸ ਤਰ੍ਹਾਂ ਦੇ ਨਾਲ ਦੱਸਿਆ। ਉਹ ਵਿਚਾਰੀ ਬਾਹਰ ਕੱਢਤੀ, ਕਿਸੇ ਹਵੇਲੀ ਚ ਰਾਜ ਕਰਤੀ, ਤੇ ਹੁਣ ਉਹ ਆਪਣੇ ਉੱਥੇ ਰਾਜਬਾਗ ਸਾਰਾ ਉਹ ਰਾਜਾ ਉੱਥੇ ਉਹ ਵਿਚਾਰੀ ਉੱਥੇ ਬੈਠੀ ਆ। ਧਰੂ ਨੇ ਜਨਮ ਲੈਣਾ ਸੀ, ਉਹਨਾਂ ਨੂੰ ਪਤਾ ਨੀ। ਖੈਰ 11 ਜਾਂ 9 ਮਹੀਨੇ ਟੱਪੇ ਤੋਂ ਫਿਰ ਬੱਚਾ ਜਨਮ ਲੈ ਲੈਂਦਾ ਹੁੰਦਾ, ਧਰੂ ਨੇ ਜਨਮ ਲੈ ਲਿਆ। ਉਮਰ ਵਧਣੀ ਸ਼ੁਰੂ ਹੋ ਗਈ, 5 ਸਾਲ ਦਾ ਹੋ ਗਿਆ। 5 ਸਾਲ ਦਾ ਸਾਰੇ ਬੱਚੇ ਖੇਡਦੇ ਹੁੰਦੇ ਨੇ ਸ਼ਹਿਰਾਂ ਦੇ ਵਿੱਚ, ਅੱਗੇ ਐਸੇ ਹੁੰਦੇ ਸੀ ਰਾਜੇ ਰੂਜੇ ਸਾਹਮਣੇ ਹੀ ਬੈਠੇ ਰਹਿੰਦੇ ਸੀ, ਉਹ ਨਿਆਣੇ ਮਹਿਲਾਂ ਵਿੱਚ ਵੀ ਜਾ ਕੇ ਖੇਲਣ ਲੱਗ ਜਾਂਦੇ ਸੀ ਨਿਆਣੇ। ਉਹ ਇਸ ਤਰ੍ਹਾਂ ਦੇ ਨਾਲ ਦੱਸਿਆ, ਉਹ ਧਰੂ ਵੀ ਆ ਗਿਆ ਨਿਆਣਿਆਂ ਦੇ ਨਾਲ ਖੇਲਦਾ ਖੇਲਦਾ, ਮਹਿਲਾਂ ਦੇ ਵਿੱਚੋਂ ਰਾਜਾ ਬੈਠਾ ਕੁਰਸੀ ਤੇ, ਧਰੂ ਹੱਸਦਾ ਘਰ ਆਇਆ। ਨਿਆਣੇ ਹੱਸਦੇ ਆਉਂਦੇ ਹੁੰਦੇ ਨੇ ਨਾ ਸਾਰੇ, ਉਹਨਾਂ ਨੂੰ ਤਾਂ ਇੰਨੀ ਸੋਝ ਹੀ ਨਹੀਂ ਹੁੰਦੀ, ਉਹਨਾਂ ਦਾ ਤਾਂ ਹਾਸਾ ਹੀ ਸਭ ਕੁਛ ਹੁੰਦਾ, ਲੀੜੇ ਵੀ ਪਾੜ ਲੈਂਦੇ ਨੇ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ। ਕੁੱਛੜ ਕਹਿੰਦੇ ਨੇ ਇਧਰਲੀ ਬੋਲੀ ਆ ਮਝੇਲਾਂ ਦੀ, ਆਪਾਂ ਤਾਂ ਕਹਿੰਦੇ ਗੋਦੀ ਚੱਕ ਲਓ। ਉਹ ਕਹਿੰਦੇ ਕੁੱਛੜ ਲੈ ਲਾ ਨਿਆਣੇ ਨੂੰ। ਅਜੇ ਤਾਂ ਇੱਕੋ ਹੀ ਗੱਲ, ਅੱਖਰਾਂ ਦੇ ਵਿੱਚ ਫਰਕ ਆ ਕਰੋ, ਤੋ ਪੜੋ ਪ੍ਰੇਮ ਦੇ ਨਾਲ। ਭੱਜੇ ਫਿਰਦੇ ਨੇ ਕੁਰਸੀ ਤੇ ਬੈਠਾ, ਕੁਦਰਤੀ ਉਹਨੂੰ ਖਿਆਲ ਆ ਗਿਆ ਇੱਕ ਬੱਚਾ ਸਿਆਣਾ, ਤੇ ਉਹਨੂੰ ਪੁੱਛਣ ਲੱਗ ਗਿਆ ਵੀ ਆਹ ਬੱਚਾ ਕੀ ਦਾ, ਆਹ ਬੱਚਾ ਕੀ ਦਾ। ਉਹ ਗੱਲ ਜਿਹੜੀ ਗੁੜਨੀ ਹੁੰਦੀ ਹੈ, ਆਹ ਇਸ ਤਰ੍ਹਾਂ ਨਾਲ ਪੁੱਛਦਿਆਂ ਪੁੱਛਦਿਆਂ ਜਾਂ ਧਰੂ ਦੀ ਵਾਰੀ ਆਈ ਨਾ, ਉਹ ਬੱਚਾ ਕਹਿੰਦਾ ਇਸ ਬੱਚੇ ਦੀ ਮਾਤਾ ਫਲਾਨੀ ਹਵੇਲੀ ਚ ਰਹਿੰਦੀ ਆ, ਉਹਦਾ ਪੁੱਤਰ ਆ ਇਹ। ਉਹ ਜਾਣ ਗਿਆ ਵੀ ਉਹ ਤਾਂ ਮੇਰੀ ਮਹਾਰਾਣੀ ਹੈ, ਫਿਰ ਇਹ ਤਾਂ ਮੇਰਾ ਹੀ ਪੁੱਤਰ ਹੋਇਆ। ਮੋਹ ਆਉਂਦਾ ਗੁਰੂ, ਹਰ ਇੱਕ ਨੂੰ ਹੀ ਆਉਂਦਾ ਆਪਣੇ ਬੱਚਿਆਂ ਦਾ, ਦੂਏ ਦਾ ਨਹੀਂ ਆਉਂਦਾ। ਇਹ ਵੀ ਇੱਕ ਭੁਲੇਖਾ ਹੀ, ਇੱਥੇ ਸ਼ਾਂਤੀ ਨਹੀਂ ਹੈ ਬਸ। ਜਾਂ ਦੂਏ ਨੂੰ ਆਪਣਾ ਮੰਨੇਗਾ ਫਿਰ ਸ਼ਾਂਤੀ ਆਵੇਗੀ, ਆਪਣੇ ਨੂੰ ਆਪਣਾ ਤਾਂ ਸਾਰੀ ਦੁਨੀਆਂ ਹੀ ਮੰਨੀ ਜਾਂਦੀ ਹੈ, ਵੀ ਕੋਈ ਬੜੀ ਗੱਲ ਹੈ ਨਹੀਂ। ਦੂਏ ਨੂੰ ਆਪਣਾ ਮੰਨੇ ਫਿਰ ਹੈ ਬਹਾਦਰੀ ਦਾ। ਹੁਣ ਬੁੱਕਲ ਚ ਲੈ ਲਿਆ ਕੁੱਛੜ, ਆਪਾਂ ਕਹਿੰਦੇ ਬੁੱਕਲ ਚ ਲੈ ਲਓ ਜਾਂ ਗੋਦੀ ਚੱਕ ਲਓ। ਉਹ ਸੁਣਦੀ ਦੀ ਉੱਤੇ ਬੈਠੀ, ਉਹ ਉਸਦੀ ਅੱਗ ਲੱਗ ਗਈ ਅੰਦਰ ਅੱਗ, ਵੀ ਇਹ ਤਾਂ ਮੇਰੀ ਸੌਂਕੜ ਦਾ ਮੁੰਡਾ, ਐਸਾ ਨਾ ਹੋਵੇ ਕਿਤੇ ਫੇਰ ਨਾ ਇਹਨਾਂ ਦਾ ਬੋਲਬਾਲਾ ਹੋ ਜਾ। ਆਈ ਭੱਜੀ, ਰਾਜੇ ਤੋਂ ਧਰੂ ਨੂੰ ਖਿੱਚ ਕੇ ਧਰਤੀ ਨਾਲ ਪੜਕਾ ਕੇ ਮਾਰਿਆ, ਖੜਾ ਕਰਕੇ ਇੱਕ ਚਪੇੜ ਉਧਰ ਮਾਰੀ ਖੱਬੇ ਦੀ ਸੱਜੇ ਪਾਸੇ, ਉਹ ਦੁਆ ਹੱਥ ਸੱਜਾ ਖੱਬੇ ਪਾਸੇ ਮਾਰਿਆ। ਕਹਿਣ ਲੱਗੀ ਆਇਆ ਉਤਰਿਆ, ਜੇ ਤਾਂ ਰਾਜੇ ਦੀ ਗੋਦ ਦਾ ਸੁਖ ਲੈਣਾ ਸੀ ਤਾਂ ਫਿਰ ਉਹ ਸੌਤਰੀ ਦੇ ਕੁੱਖੋਂ ਕਿਉਂ ਜੰਮਿਆ ਤੂੰ? ਲੈ ਲਓ ਗੁਆਂਢੀਆਂ ਨੂੰ, ਲੈ ਲਓ ਸੰਬੰਧੀਆਂ ਨੂੰ, ਕੀ ਕਰੋਗੇ ਸੰਬੰਧੀਆਂ ਨੂੰ? ਉਹ ਜਿਸ ਵਾਸਤੇ ਮਨੁੱਖਾ ਦੇ ਲਿਆ ਉਹਦੇ ਪਾਸੇ ਨੂੰ ਵੀ ਧਿਆਨ ਦੇ ਲੋ। ਆਹ ਇਸ ਤਰ੍ਹਾਂ ਨਾਲ ਕਹਿਣ ਲੱਗੇ ਜੇ ਗੋਦ ਦਾ ਸੁੱਖ ਲੈਣਾ ਤੇ ਮੇਰੀ ਕੁੱਖੋਂ ਜੰਮਦਾ ਤੂੰ। ਉਹ ਨੀ ਬੋਲਿਆ ਰਾਜਾ, ਫਿਰ ਤੈਨੂੰ ਚਲਿਆ ਗਿਆ, ਮੁੰਡੇ ਭੱਜ ਗਏ ਜਾਂ ਰੱਖੜੇ ਪੈਣ ਲੱਗੇ, ਕੌਣ ਖੜਦਾ ਫਿਰ। ਲਿਬੜਿਆ ਹੋਇਆ ਲਾਲ ਮੂੰਹ ਪਿਆ ਰਾਜੇ ਦਾ ਲੜਕਾ ਸੀ, ਕੋਈ ਆਮ ਖਾਸ ਦਾ ਥੋੜੋ ਸੀ, ਬਈ ਮੂੰਹ ਪੂੜੇ ਵਰਗਾ ਹੋਊਗਾ, ਮੂੰਹ ਦੀ ਰਾਤੀ ਵਿੱਚੀ ਕਹਾ। ਮਾਤਾ ਨੇ ਆਵਾਜ਼ ਸੁਣ ਲਈ, ਸੁਣੇ ਲੈਂਦੇ ਨੇ ਬਈ ਮੇਰਾ ਪੁੱਤਰ ਆਏ ਤਾਂ ਰੋਣ ਲੱਗ ਗਿਆ, ਭੱਜੇ ਜਾਂਦੇ ਨੇ। ਮਾਤਾ ਨੇ ਚੱਕ ਲਿਆ, ਮੂੰਹ ਪੂੰਜਿਆ, ਪੁੱਛਦੀ ਹੈ ਪੁੱਤਰ ਨਿਆਣੇ ਲੜ ਪਏ ਤੁਸੀਂ? ਉਹ ਸਿਆਣਾ ਦੀ ਪੰਜ ਸਾਲ ਦਾ ਸਭ ਕੁਝ ਜਾਣਦਾ ਸੀ। ਕਹਿੰਦਾ ਨਹੀਂ, ਅਸੀਂ ਰਾਜੇ ਦੇ ਮਹਿਲਾਂ ਚ ਅੱਗੇ ਵੀ ਜਾਂਦੇ ਸੀ, ਅੱਜ ਵੀ ਚਲੇ ਗਏ। ਰਾਜਾ ਪੁੱਛਣ ਲੱਗਿਆ, ਮੇਰਾ ਨਾਮ ਪੁੱਛਿਆ, ਕਹਿੰਦੇ ਉਹ ਫਲਾਨੀ ਹਵੇਲੀ ਚ ਰਹਿੰਦੀ ਹੈ, ਮਾਈ ਉਹਦਾ ਮੁੰਡਾ ਹੈ ਤਾਂ। ਕਹਿੰਦਾ ਇੱਕ ਮਾਈ ਉਤਰੀ, ਉਹ ਮਾਈ ਤੇਰੇ ਵਰਗੀ ਸ਼ਕਲ ਸੀ ਉਹਦੀ। ਕਹਿੰਦੀ ਮੈਨੂੰ ਆ ਕੇ ਥੱਲੇ ਸੁੱਟ ਕੇ ਦੋ ਮਾਰੇ ਰਗੜੇ ਨਾਲੇ, ਮੈਨੂੰ ਪਟਕਾ ਕੇ ਧਰਤੀ ਨਾਲ ਮਾਰਿਆ। ਉਹ ਵੀ ਰੋਣ ਲੱਗ ਗਈ, ਉਹਨੂੰ ਪਤਾ ਲੱਗ ਗਿਆ ਮੇਰੀ ਇਹ ਭੈਣ ਹੈ। ਮਤਰੇਈ ਕਹਿੰਦੇ ਨੇ ਉਹਦੀ ਮਾਸੀ ਲੱਗਦੀ ਸੀ, ਧਰੋਂ ਦੀ ਤਾਂ ਗੱਲਾਂ ਜਿਹੀਆਂ ਬਣਾਈਆਂ ਹੋਈਆਂ ਨੇ ਵਿਹਾਰ ਵਾਸਤੇ। ਤੇ ਫਿਰ ਉਹ ਧਰੂ ਕਹਿੰਦਾ, ਮਾਤਾ ਵੀ ਤੂੰ ਕਹਿੰਦੀ ਆ ਮੇਰੀ ਵੀ ਭੈਣ ਆ, ਤੂੰ ਰਾਣੀ ਹੋਈ ਹੈ? ਟਿੱਡੋਂ ਲਿਖਾ ਮਾਂ ਪੁੱਛੇ, ਤੂੰ ਸੁਆਣੀ ਆ ਕਿ ਸਰੀਤਾ? ਤੂੰ ਗੋਲੀ ਜੀ ਇੱਕ ਰਾਣੀ ਸੀ, ਰਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦੜੀਤਾ। ਕਹਿਣਗੇ ਥੀਤਾ ਮੈਂ ਪੁੱਤਰ ਰਾਣੀ ਆਈ, ਤੂੰ ਵੀ ਰਾਜੇ ਦਾ ਹੀ ਪੁੱਤਰ ਆ। ਆਪਾਂ ਇੱਛਾ ਰੱਖ ਕੇ ਤਪੱਸਿਆ ਕਰਨ ਲੱਗੇ ਸੀ ਵੀ ਰਾਜ ਭਾਗ ਮਿਲ ਜਾਵੇ, ਤਪੱਸਿਆ ਕਰਦਿਆਂ ਕਰਦਿਆਂ ਆਪਣੀ ਅਧੂਰੀ ਰਹਿ ਗਈ, ਤੇ ਉਤਪਤੀ ਜ਼ਰੂਰ ਆਪਣੀ ਬਾਦਸ਼ਾਹਾਂ ਦੇ ਕਰੀ ਹੋਗੀ, ਪਰ ਨਿਰਾਦਰ ਤਾਂ ਹੋਇਆ ਤੇ ਆਪਣੀ ਜਿਹੜੀ ਬੰਦ ਕੀਤੀ ਉਹ ਅਧੂਰੀ ਰਹਿ ਗਈ, ਤਾਂ ਨਿਰਾਦਰ ਹੋਇਆ, ਨਹੀਂ ਕੌਣ ਨਿਰਾਦਰ ਕਰ ਸਕਦਾ ਸੀ ਆਪਣਾ। ਪੜੋ ਫਿਰੇ
ਭਗਤੀ ਨਾ ਕੀਤੀ ਰੱਬ ਲਾਲ ਵੇ, ਭਗਤੀ ਨਾ ਕੀਤੀ ਰੱਬ
ਧਰੂ ਨੂੰ ਉਪਦੇਸ਼ ਕਰਦੀ ਹੈ ਪੁੱਤਰ ਆਪਣੀ ਨਰਾਦਰੀ ਤਾਂ ਹੋਈ ਹੈ ਆਪਣੇ ਤਪੱਸਿਆ ਦੇ ਵਿੱਚ ਭੰਗਣਾ ਪਈ ਹੋਈ ਹੈ ਤਾਂ ਹੀ ਆਪਾਂ ਨੂੰ ਰਾਜ ਭਾਗ ਤੋਂ ਦੂਰ ਕਰਤਾ ਉਹ ਬਹੁਤ ਸਿਆਣਾ ਬੱਚਾ ਦੀ ਸੰਸਕਾਰ ਤੀ ਪਿਛਲੇ ਕਹਿਣ ਲੱਗਾ ਇਉਂ ਹੈ ਮਾਤਾ ਕਹਿੰਦੀ ਹਾਂ ਤਰੂ ਕਹਿੰਦਾ ਫਿਰ ਕਿਸ ਉਦਮ ਤੇ ਰਾਜ ਮਿਲੇ ਸਤਰੂ ਤੇ ਹੋਵਣ ਸਭ ਮੀਤਾ ਮਾਤਾ ਜੀ ਕੋਈ ਇਹੋ ਜਿਹਾ ਵੀ ਉਪਾਅ ਹੈ ਜਿਹੜੇ ਉਦਮ ਨਾਲ ਰਾਜ ਭਾਗ ਮਿਲ ਜਾਵੇ ਜਿਹੜੇ ਸਾਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਨੇ ਉਹ ਸਾਡੇ ਮਿੱਤਰ ਬਣ ਜਾਣ ਤਰੂ ਪੁੱਛਦਾ ਮਾਤਾ ਨੂੰ ਤਰੂ ਜਾਣ ਪਿਤਾ ਤਰੂ ਦੀ ਮਾਤਾ ਸਭ ਕੁਛ ਜਾਣਦੀ ਸੀ ਕਹਿਣਗੀ ਪੁੱਤਰ ਇੱਕ ਗੱਲ ਆ ਜਿਹਨੂੰ ਪਰਮੇਸ਼ਰ ਦਾ ਨਾਮ ਕਹਿੰਦੇ ਨੇ ਪਰਮੇਸ਼ਰ ਆਰਾਧੀ ਹੈ ਜਿੱਦੋਂ ਹੋਈਏ ਪਥ ਤਪਨੀਤਾ ਕਿਸ ਉਦਮ ਤੇ ਰਾਜ ਮਿਲੇ ਸਤਰੂ ਤੇ ਹੋਵਣ ਸਭ ਮੀਤਾ ਕਹਿੰਦੇ ਜਿਹੜਾ ਪਰਮੇਸ਼ਰ ਦੀ ਬੰਦਗੀ ਕਰੇਗਾ ਪਰਮੇਸ਼ਰ ਆਰਾਧੀਏ ਜਿੱਦੋਂ ਹੋਈਏ ਪਥ ਤਪਨੀਤਾ ਜੋ ਕੁਛ ਮਰਜ਼ੀ ਹੈ ਨਾ ਪਰਮੇਸ਼ਰ ਦੀ ਬੰਦਗੀ ਕਰਕੇ ਉਹ ਪ੍ਰਾਪਤ ਹੋ ਜਾਂਦਾ ਪਰਮੇਸ਼ਰ ਦੇ ਭਜਨ ਦੇ ਵਿੱਚ ਤਾਂ ਇਤਨੀ ਤਾਕਤ ਹੈ ਉਹ ਤਾਂ ਜਿਹੜੀ ਅਣਬਣ ਚੀਜ਼ ਹੋਵੇ ਨਾ ਜਿਹੜੀ ਬਣ ਨਾ ਸਕੇ ਨਾ ਕੋਈ ਉਹਦਾ ਉਪਾਅ ਹੋਵੇ ਪਰਮੇਸ਼ਰ ਦੀ ਬੰਦਗੀ ਕਰਕੇ ਤਾਂ ਕਹਿੰਦੀ ਪੁੱਠੀਆਂ ਵੀ ਸਿੱਧੀਆਂ ਹੋ ਜਾਂਦੀਆਂ ਨੇ ਬੜੋ ਬੁਰਿਆਂ ਦੇ ਨਾਲ ਦੀਵਾਨ ਹੋ ਰਿਹਾ ਕੱਲ ਦਾ ਕੱਲ ਨੂੰ ਇਹ ਸਾਖੀ ਸਿਰੇ ਲਾਵਾਂਗੇ ਆਓ ਗੁਰੂ ਸਤੋਤਰ ਦੇ ਵਿੱਚ ਬੋਲੋ ਉਸ ਤੋਂ ਬਾਅਦ ਆਪਾਂ ਅਰਦਾਸ ਦੇ ਵਿੱਚ ਜੁੜਾਂਗੇ ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਤੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ ਪੜੋ ਪ੍ਰੇਮ
ਧੰਨ ਹੈ ਧੰਨ ਹੈ ਧੰਨ ਹੈ